ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ
ਵਾਹਿਗੁਰੂ ਸਾਹਿਬ ਜੀਓ ਬੋਲਤ ਮਨ ਹੋ ਚਰਤ ਹੈ ਫੂਲ ਤੁਮ ਪਰ ਖੁਸ਼ੀ ਕਰਹਿ ਅਨੁਕੂਲ ਇਮ ਬੋਲਤ ਅਚਵਨ ਕੋ ਕਰਿਓ ਬੈਠਨ ਤਖਤ ਸ਼ਾਹ ਚੱਲ ਪਰਿਓ ਬੋਲਤ ਮਨ ਹੋ ਚਰਤ ਹੈ ਫੂਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਜ ਰਿਹਾ ਹੈ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਰਾਗੀ ਸਿੰਘਾਂ ਨੇ ਰਲ ਮਿਲ ਕੇ ਗੁਰਬਾਣੀ ਦਾ ਕੀਰਤਨ ਕੀਤਾ ਹੈ ਆਪ ਸੰਗਤਾਂ ਸੁਣ ਕੇ ਲਾਹਾ ਲੈ ਰਹੇ ਸੀ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਪ੍ਰਾਰੰਭ ਹੋਇਆ ਹੈ ਜਿਸ ਨੂੰ ਆਪਾਂ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਜਨੂ ਦੇ ਟਿੱਲੇ ਵਾਲੇ ਸਥਾਨ ਪਹੁੰਚੇ ਇੱਥੇ ਤੰਬੂ ਲਗਵਾਏ ਆਪਣਾ ਪ੍ਰਕਾਸ਼ ਜਮਾ ਲਿਆ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ ਦਿੱਲੀ ਸ਼ਹਿਰ ਦੀਆਂ ਸਿੱਖ ਸੰਗਤਾਂ ਗੁਰੂ ਕੇ ਸਿੱਖ ਸੇਵਕ ਬੜਾ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਦਰਸ਼ਨ ਦਾਰ ਕਰਨ ਲਈ ਚੱਲ ਕੇ ਆਏ ਮੱਥਾ ਟੇਕ ਰਹੇ ਅਰਦਾਸਾਂ ਕਰਾ ਰਹੇ ਖੁੱਲ੍ਹੇ ਗੱਫੇ ਵਰਤ ਰਹੇ ਇਸੇ ਸਮੇਂ ਵਿੱਚ ਵਜ਼ੀਰ ਖਾਂ ਜਹਾਂਗੀਰ ਦਾ ਭੇਜਿਆ ਹੋਇਆ ਸਤਿਗੁਰੂ ਸਾਹਿਬ ਜੀ ਦੇ ਪਾਸ ਪਹੁੰਚ ਗਿਆ ਸੀ ਬੇਨਤੀ ਕੀਤੀ ਕਿ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਤੇ ਚਲੋ ਆਪ ਤਿਆਰੀ ਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਹੁਣ ਤਾਂ ਸਿੱਖ ਸੰਗਤਾਂ ਆ ਜਾ ਰਹੀਆਂ ਹਨ ਦਰਸ਼ਨ ਕਰ ਰਹੀਆਂ ਜਦੋਂ ਇਹਨਾਂ ਦੀ ਕਾਮਨਾ ਭਾਵਨਾ ਪੂਰੀ ਹੋ ਜਾਏਗੀ ਫਿਰ ਵੀ ਉੱਥੇ ਵੀ ਚਲੇ ਜਾਵਾਂਗੇ ਹੁਣ ਗੁਰੂ ਦੀਆਂ ਸੰਗਤਾਂ ਨੂੰ ਛੱਡ ਕੇ ਕਿਵੇਂ ਉੱਥੇ ਜਾਈਏ ਫਿਰ ਕਹਿਣ ਲੱਗਿਆ ਮੈਂ ਵੀ ਮਹਾਰਾਜ ਗੁਰੂ ਘਰ ਦਾ ਸਿੱਖ ਸੇਵਕ ਹੀ ਹੈ ਜੇ ਸਿੱਖ ਸੰਗਤਾਂ ਕੜਾ ਪ੍ਰਸ਼ਾਦ ਛਕ ਰਹੀ ਹੈ ਮੈਨੂੰ ਵੀ ਗੱਫਾ ਦੇਵੋ ਹੇਬਰੋ ਮਹਾਰਾਜ ਨੇ ਕਿਹਾ ਵੀ ਨਾਲੇ ਤੂੰ ਵੀ ਛਕ ਲੈ ਨਾਲੇ ਆਪਣੇ ਪਾਤਸ਼ਾਹ ਨੂੰ ਵੀ ਜਾ ਕੇ ਛਕਾ ਦੇ ਅਰਦਾਸ ਕੀ ਸਿੱਖ ਨੂੰ ਕਹਿ ਦਿੱਤਾ ਕਿ 2 ਸਾਲ ਭਰ ਕੇ ਦੇ ਦੇ। ਇਹ ਵਚਨ ਕੀਤਾ ਹੈ ਵੀ ਵਜ਼ੀਰ ਖਾਂ ਇੱਕ ਆਪਣੇ ਘਰ ਲੈ ਜਾਵੀਂ, ਇੱਕ ਪਾਤਸ਼ਾਹ ਨੂੰ ਜਾ ਕੇ ਸਿਖਾ ਦੇ। ਵਜ਼ੀਰ ਨੇ ਆਗਿਆ ਦਾ ਪਾਲਣ ਕੀਤਾ ਹੈ, ਇੱਕ ਥਾਲ ਆਪਣੇ ਘਰ ਵੱਲ ਨੂੰ ਭੇਜਦਾ, ਇੱਕ ਪਾਤਸ਼ਾਹ ਕੋਲ ਲੈ ਕੇ ਚਲਿਆ ਗਿਆ। ਜਹਾਂਗੀਰ ਪਾਤਸ਼ਾਹ ਗੁਸਲਖਾਨੇ ਵਿਚੋਂ ਇਸ਼ਨਾਨ ਕਰਕੇ ਇਹ ਬਾਹਰ ਆਇਆ ਸੀ, ਬਸਤਰੀ ਪਹਿਨ ਰਿਹਾ ਸੀ। ਉਸ ਵੇਲੇ ਨੂੰ ਭੁੱਖ ਜੀ ਵੀ ਲੱਗ ਗਈ ਹੈ, ਇਹਨਾਂ ਨੂੰ ਵਜ਼ੀਰ ਖਾਂ ਚਲਿਆ ਗਿਆ। ਦੇਖ ਕੇ ਕਹਿਣ ਲੱਗਿਆ ਵੀ ਸਤਿਗੁਰੂ ਜੀ ਨਹੀਂ ਆਏ। ਕਹਿਣ ਲੱਗਿਆ ਜੀ ਉਹ ਤਿਆਰੀ ਕਰ ਰਹੇ ਹੈ, ਤੇ ਗੁਰੂ ਘਰ ਦਾ ਜਿਹੜਾ ਇਹ ਪ੍ਰਸ਼ਾਦ ਹੈ ਉਹ ਸਤਿਗੁਰੂ ਨੇ ਭੇਜਿਆ ਹੈ, ਇਹ ਛਕੋ ਗਰਮ ਗਰਮ। ਇਹ ਸਤਿਗੁਰੂ ਦੀ ਕਿਰਪਾ ਦਾ ਸੀਤ ਪ੍ਰਸ਼ਾਦ ਹੈ। ਭੁੱਖ ਜਾਗੀ ਹੋਈ ਸੀ ਜਦੋਂ ਗ੍ਰਾਹੀ ਜੀ ਪਾਈ ਹੈ, ਬਹੁਤ ਸਵਾਦ ਲੱਗਿਆ ਹੈ। ਫਿਰ ਸਵੇਰੇ ਕਹਿਣ ਲੱਗਾ ਵੀ ਗੁਰੂ ਨਾਨਕ ਸਾਹਿਬ ਜੀ ਧੰਨ ਹਨ ਜਿਨ੍ਹਾਂ ਦਾ ਪ੍ਰਸ਼ਾਦ ਐਸਾ ਹੈ। ਇਸ ਤੋਂ ਪ੍ਰਸ਼ਾਦ ਤੋਂ ਪ੍ਰਤੀਤ ਹੁੰਦਾ ਵੀ ਗੁਰੂ ਨਾਨਕ ਸਾਹਿਬ ਜੀ ਬਹੁਤ ਬਿਰਧ ਹੋ ਗਏ ਹੋਣਗੇ, ਜਿਸ ਕਰਕੇ ਇਹੋ ਜਿਹਾ ਜਿਹੜਾ ਨਰਮ ਭੋਜਨ ਹੈ ਉਹ ਛਕਦੇ ਹੋਣਗੇ, ਇਉਂ ਪ੍ਰਤੀਤ ਹੁੰਦਾ ਹੈ। ਹੈ ਤਾਂ ਪ੍ਰਸੰਗ ਤਾਂ ਕੁਝ ਇਸ ਤਰ੍ਹਾਂ ਹੈ, ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਆਇਆ ਹੈ ਕਿ ਜਿੰਨੇ ਸਿੱਧ ਗੁਰੂ ਮਹਾਰਾਜ ਨਾਲ ਗਿਆਨ ਚਰਚਾ ਕਰਨ ਲਈ ਆਏ ਸੀ, ਇਹ ਸਾਰੇ ਇੱਕ ਵਾਰੀ ਬਿਰਧ ਜੇ ਬੁੱਢੇ ਜੇ ਹੋ ਕੇ ਦੰਦ ਜਾੜਾਂ ਜਿਹੀਆਂ ਬਾਹਰ ਕਢਾ ਕੇ ਬਣ ਕੇ ਬੁੱਢੇ ਜੇ ਬਹਿ ਗਏ ਸਨ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ ਮਹਾਰਾਜ ਇਹੋ ਜਿਹਾ ਕੋਈ ਪ੍ਰਸ਼ਾਦ ਛਕਾਓ ਜਿਹੜਾ ਬਿਨਾਂ ਦੰਦਾਂ ਤੋਂ ਹੀ ਮਹਾਰਾਜ ਛਕਿਆ ਜਾਏ ਤੇ ਬਹੁਤ ਸਵਾਦੀ ਵੀ ਹੋਵੇ, ਮਨ ਭਾਉਂਦਾ ਪ੍ਰਸ਼ਾਦ ਛਕਾਓ। ਗੁਰੂ ਮਹਾਰਾਜ ਨੇ ਭਾਈ ਬਾਲੇ ਜੀ ਨੂੰ ਫਿਰ ਕਿਹਾ ਲਾਵੀ ਧੁਰ ਦੀ ਕੜਾਹੀ ਛਕਾ ਲਏ ਇਹਨਾਂ ਨੇ, ਜਿਹੜੀ ਵਾਹਿਗੁਰੂ ਕੋਲੋਂ ਆਪਾਂ ਕੜਾਹੀ ਲੈ ਕੇ ਆ ਨਾ, ਪ੍ਰਸ਼ਾਦ ਲੈ ਕੇ ਆ, ਉਹ ਛਕਾ ਜਿਹੜਾ ਉੱਥੇ ਸੱਚਖੰਡ ਵਿਚ ਵਰਤਦਾ ਹੈ। ਇਸ ਤਰ੍ਹਾਂ ਤਿੰਨੇ ਚੀਜ਼ਾਂ ਇੱਕੋ ਜਿਹੀਆਂ ਗੁਰੂ ਮਹਾਰਾਜ ਨੇ ਦੱਸੀਆਂ, ਖੰਡ, ਘਿਓ ਤੇ ਆਟਾ। ਫਿਰ ਵੀ ਇਸੇ ਤਰ੍ਹਾਂ ਜਿਵੇਂ ਪਵਿੱਤਰਤਾ ਵੀ ਸਾਫ ਸੁਥਰਾ ਕਰਕੇ ਫਿਰ 4 ਹਿੱਸੇ ਜਿਹੜਾ ਪਾਣੀ ਪਾਉਣਾ ਹੈ ਤੇ ਵੀ ਥੋੜੀ ਥੋੜੀ ਮੱਧਮ ਜੀ ਅੱਗ ਬਾਲ ਕੇ ਇਸ ਤਰ੍ਹਾਂ ਇਹਨੂੰ ਆਟੇ ਨੂੰ ਭੁੰਨਣਾ ਹੈ, ਨਾਲ ਬਾਣੀ ਦਾ ਪਾਠ ਕਰਨਾ ਹੈ। ਉਹ ਭਾਈ ਬਾਲੇ ਜੀ ਨੇ ਇਸੇ ਤਰ੍ਹਾਂ ਪਵਿੱਤਰਤਾ ਨਾਲ ਸਫਾਈ ਨਾਲ ਫਿਰ 3 ਮੇਲ ਦਾ ਜਿਹੜਾ ਪ੍ਰਸ਼ਾਦ ਹੈ ਬਣਾਇਆ। ਉਦੋਂ ਬਾਅਦ ਫਿਰ ਗੁਰੂ ਮਹਾਰਾਜ ਨੇ ਸਿੱਧਾ ਨਾਥਾਂ ਨੂੰ ਕਹਿ ਦਿੱਤਾ ਵੀ ਪੰਗਤ ਲਾ ਕੇ ਬੈਠ ਜਾਓ, ਛਕੋ ਮਨ ਪਾਉਂਦਾ। ਉਹਨੇ ਬੁੱਢੇ ਜੇ ਦੰਦਾਂ ਤੋਂ ਬਗੈਰ ਹੋਏ ਬੈਠੇ ਸੀ ਜਦੋਂ ਭਾਈ ਬਾਲਾ ਜੀ ਸਿੱਧੇ ਗਫਾ ਤੇ ਉਹ ਅੰਦਰ ਪਾਉਂਦੇ, ਕੋਈ ਮੂੰਹ ਹਿਲਾਉਣ ਦੀ ਲੋੜ ਹੀ ਨਹੀਂ ਹੈ, ਦੰਦਾਂ ਕੀ ਮਾਰਨਾ ਹੈ, ਆਪਣੇ ਆਪ ਹੀ ਅੰਦਰ ਨੂੰ ਲੰਘਦਾ ਜਾਂਦਾ ਹੈ। ਤੇ ਉਸ ਵੇਲੇ ਫਿਰ ਸਾਰੇ ਹੀ ਕਹਿਣ ਲੱਗੇ ਮਹਾਰਾਜ ਧੰਨ ਤੁਸੀਂ, ਧੰਨ ਤੁਹਾਡਾ ਪ੍ਰਸ਼ਾਦ, ਕਹਿੰਦੇ ਵੀ ਇਹ ਸਾਡਾ ਨਹੀਂ, ਇਹ ਵਾਹਿਗੁਰੂ ਦਾ ਸੱਚਖੰਡ ਦਾ ਪ੍ਰਸ਼ਾਦ ਹੈ। ਇਹ ਕਹਿੰਦੇ ਮਨ ਪਾਉਂਦਾ ਛਕਾਓ, ਇਹ ਤਾਂ ਵੀ ਭਾਵੇਂ ਬੱਚਾ ਹੋਵੇ, ਬੁੱਢਾ ਹੋਵੇ, ਨੌਜਵਾਨ ਹੋਵੇ, ਕਿਸੇ ਵੀ ਹੋਵੇ, ਉਹਨੂੰ ਸਭ ਨੇ ਹੀ ਚਪਾਉਂਦਾ ਹੈ, ਕੋਈ ਨਹੀਂ ਇਕੜਾ ਪ੍ਰਸ਼ਾਦ ਛੱਡ ਕੇ ਰਾਜੀ, ਪਰ ਬਣਿਆ ਹੋਵੇ ਤਰੀਕੇ ਨਾਲ, ਢੰਗ ਨਾਲ। ਅਜੋਕੇ ਸਮੇਂ ਵਿਚ ਹੁਣ ਕੜਾਹ ਪ੍ਰਸ਼ਾਦ ਦੀ ਜਿਵੇਂ ਬੁਰੀ ਹਾਲਤ ਗ੍ਰੰਥੀ ਸਿੰਘ ਕਰ ਰਹੇ ਨਾ, ਬੜਾ ਮਨ ਮੋਹਦਾ ਦੁੱਖ ਵੀ ਨਾ ਤਾਂ ਇਹ ਧੋਲਣ, ਨਾ ਇਹ ਝਾਸ ਬਣਾਉਣ, ਪਤਾ ਨੀ ਕੀ ਇਹਨਾਂ ਨੂੰ ਹੋ ਗਿਆ ਵੀ ਮਹਾਰਾਜ ਨੂੰ ਪ੍ਰਸ਼ਾਦ ਛਕਾਉਣਾ, ਮਨ ਭੋਗ ਲਾਉਣਾ, ਵੀ ਮਹਾਰਾਜ ਕੋਲੋਂ ਪੈਸੇ ਲੈਣੇ, ਮਹਾਰਾਜ ਕੋਲ ਬੈਠਣਾ ਹੈ, ਤੁਸੀਂ ਵੀ ਛਕਣਾ ਹੈ। ਜਿੰਨਾ ਮਰਜ਼ੀ ਮਗਜ ਮਾਰੀ ਜਾਓ, ਜਿਹੜੇ ਆਪੇ ਬਣੇ ਗ੍ਰੰਥੀ ਹੈ ਨਾ, ਬਸ ਇਹਨਾਂ ਨੂੰ ਕੁਛ ਨਹੀਂ ਕਰਨਾ ਆਉਂਦਾ ਹੈ, ਕਿਉਂਕਿ ਪੜ੍ਹੇ ਲਿਖੇ ਹੈ ਨਹੀਂ ਹੈ, ਕੋਈ ਸੋਝੀ ਸਮਝ ਨਹੀਂ ਹੈ। ਇਸ ਕਰਕੇ ਕਈ ਵਾਰੀ ਫਿਰ ਮਾਤਰ ਨੂੰ ਕਹਿਣਾ ਸੁਣਨਾ ਪੈਂਦਾ ਵੀ ਥੋੜਾ ਬਹੁਤਾ ਤਾਂ ਤੁਸੀਂ ਦੇਖੋ ਨਾ। ਫਿਰ ਬਹੁਤ ਔਖੇ ਹੋ ਜਾਂਦੇ ਵੀ ਇਹ ਸਾਨੂੰ ਘੱਟੋ ਘੱਟ ਕੀ ਹੁੰਦੀ ਹੈ। ਜਿਹੜੀ ਹੁਣ ਮਰਜ਼ਾਦਾ ਉਹ ਤਾਂ ਮਰਜ਼ਾਦਾ ਹੀ ਹੈ ਨਾ, ਉਹ ਪੂਰੀ ਕਰੋ। ਕੋਈ ਵੀ ਨੀ ਕਿਸੇ ਨੂੰ ਕੁਝ ਕਹਿੰਦਾ ਹੈ ਜਦੋਂ ਨਾ ਭਾਂਡੇ ਸਾਫ਼ ਚੰਗੀ ਤਰ੍ਹਾਂ ਕਰਨੇ, ਨਾ ਚਾਸ ਬਣਾਉਣੀ ਹੈ, ਨਾ ਉਹਨੂੰ ਪਚਾਸ ਨੂੰ ਪੁਣਨਾ ਹੈ, ਨਾ ਕੋਈ ਰਾਸਨ ਪਾਣੀ ਤੋਲਣਾ ਹੈ। ਐਵੇਂ ਕੜਾ ਜਿਹਾ ਬਣਾ ਕੇ ਉਹ ਵੀ ਕਾਲਾ ਜਿਹਾ ਕਰਕੇ ਐਨ ਪੂਰੀ ਅੱਗ ਡਾਹ ਕੇ ਨਾ ਪੂਰੀ ਉਹ ਬਣਾ ਲੈਣਾ। ਹੋਰ ਹੀ ਕੁਛ ਨੀ, ਉਹਨੂੰ ਦੇਖਣ ਨੂੰ ਜੀ ਨੀ ਕਰਦਾ ਕਈ ਵਾਰੀ, ਤਾਂ ਛਕਣ ਨੂੰ ਤਾਂ ਕੀ ਜੀ ਕਰਨਾ ਹੈ। ਜੇ ਫਿਰ ਕਹੋ ਕਹਿਣਗੇ ਵੀ ਗੁਰੂ ਕਾ ਕੜਾ ਪ੍ਰਸ਼ਾਦ, ਇਹਦੇ ਸੰਬੰਧ ਵਿੱਚ ਕੁਝ ਐਸਾ ਨਹੀਂ ਲਫ਼ਜ਼ ਕਹਿਣਾ ਚਾਹੀਦਾ। ਗੁਰੂ ਕੇ ਲੰਗਰਾਂ ਵਿੱਚ ਵੀ ਅੱਜ ਕੱਲ ਉਹ ਕੱਚੇ ਪਿੱਲੇ ਜੇ ਪ੍ਰਸ਼ਾਦੇ ਕੱਚੀ ਬਿੱਲੀ ਜੀ ਦਾਲ ਖਵਾਉਂਦੇ ਨਾ, ਜਦੋਂ ਕੋਈ ਕਹਿੰਦਾ ਵੀ ਗੁਰੂ ਕਾ ਲੰਗਰ ਹੈ। ਵੀ ਗੁਰੂ ਕਾ ਲੰਗਰ ਭਲਾ ਇਹੋ ਜਿਹਾ ਹੁੰਦਾ ਵੀ ਜਿਹੋ ਜਿਹੇ ਗੁਰੂ ਸੀ ਉਹਨਾਂ ਦਾ ਲੰਗਰ ਵੀ ਇਹੋ ਜਿਹਾ ਮਹਾਨ ਸੀ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕੇ ਆਲੀ ਸੀ, ਇੱਥੇ ਤਾਂ ਭੰਗ ਭੁਜਦੀ ਹੈ। ਇਸ ਤਰ੍ਹਾਂ ਅੱਜ ਕੱਲ੍ਹ ਤਾਂ ਹੁਣ ਨਵੇਂ ਹੀ ਢੰਗ ਤਰੀਕਾ ਹੈ। ਜਿਹੜੇ ਵੱਡੇ ਵੱਡੇ ਸਥਾਨ ਜਿੱਥੇ ਸਾਰੀ ਦਿਹਾੜੀ ਲੰਗਰ ਦੇਗ ਚੱਲਦੀ ਹੈ ਨਾ, ਉਹ ਤੜਕੇ ਇੱਕ ਕੜਾਹਾ ਪੰਜੀਰੀ ਦਾ ਬਣਾ ਲੈਂਦੇ ਆ, ਭੁੰਨ ਲੈਂਦੇ ਆ, ਪਾਣੀ ਜਾਂ ਤੱਤਾ ਕਰਕੇ ਰੱਖਦੇ ਆ। ਇਹ ਮਾਤਰਾ ਨੇ ਦੇਖਿਆ ਹੈ ਤੇ ਦੇਖ ਵੀ ਸਕਦੇ ਤੁਸੀਂ। ਜਿਹੜੇ ਵੱਡੇ ਵੱਡੇ ਸਥਾਨ ਆ ਨਾ, ਉੱਥੇ ਇਹੀ ਹਾਲ ਆ ਉਹਨਾਂ ਦਾ, ਤੜਕੇ ਉਹਨਾਂ ਨੇ ਪੰਜੀਰੀ ਜੀ ਬਣਾ ਲੈਣੀ ਹੈ, ਰੱਖ ਲੈਣੀ ਹੈ, ਪਾਣੀ ਰੱਖਣਾ ਗਰਮ। ਜਦੋਂ ਦੇਖਿਆ ਵੀ ਉਹ ਆ ਰਹੀ ਸੰਗਤ ਤੇ ਪੰਜੀਰੀ ਜੀ ਕਰ ਦੇਣੀ ਤੱਤੀ, ਪਾਣੀ ਤੱਤਾ ਹੀ ਹੁੰਦਾ, ਵਿੱਚ ਸਿੱਧ ਦੇਣੀ ਖੰਡ, ਘੋਲ ਕੇ ਬਣਾ ਤਾ ਪ੍ਰਸ਼ਾਦ। ਨਾ ਕੋਈ ਜਪਜੀ ਸਾਹਿਬ, ਨਾ ਕੋਈ ਆਨੰਦ ਸਾਹਿਬ ਪੜ੍ਹਨਾ, ਬਸ ਉਹ ਜਿਹਨੇ 10 ਰੁਪਏ ਦਿੱਤੇ ਉਹਨੂੰ ਵੀ ਉਨਾ ਕੁ, ਜਿਹੜੇ 20 ਰੁਪਏ ਦਿੱਤੇ ਉਹਨੂੰ ਵੀ, ਜਿਹਨੇ 100 ਦਿੱਤਾ ਉਹਨੂੰ ਪੂਰਾ ਥਾਲੀ ਚ ਪਾ ਤਾ। ਕੋ ਬੈਠਾ ਬਸ ਉਰੇ ਕਿਰਪਾਨ ਠੋਕੀ ਤੁਰਿਆ ਜਾਂਦਾ। ਇਹ ਲੱਗ ਗਿਆ ਜੀ ਭੋਗ, ਕਹਿੰਦੇ ਇੱਥੇ ਕਿਰਪਾਨ ਭੇਟ ਕਰਾਓ ਜੀ, ਇੱਥੇ ਪ੍ਰਸ਼ਾਦ ਪ੍ਰਸ਼ਾਦ ਵੀ। ਪ੍ਰਸ਼ਾਦ ਵਿੱਚ ਤਾਂ ਇੱਕ ਵਾਰੀ ਬਸ ਕਿਰਪਾਨ ਭੇਟ ਹੁੰਦੀ ਹੈ, ਵਾਰੀ ਵਾਰੀ ਥੋੜੋ। ਉਹ ਪਹਿਲਾਂ ਹਰਿਮੰਦਰ ਵਿੱਚ ਐਸੀ ਹੀ ਮਰਜ਼ਾਦਾ ਸੀ, ਉਹ ਕਹਿੰਦੇ ਵਿਕਾਰੀ ਹੈ, ਕਹਿੰਦੇ ਸਾਧਾ ਸੰਤਾਂ ਨੇ ਕਿਤੇ ਨਿਰਮਲਿਆਂ ਦੇ ਥੱਪ ਦਿੰਦੇ, ਕਿਤੇ ਉਦਾਸੀਆਂ ਦੇ ਥੱਪ ਦਿੰਦੇ ਹੈ, ਪਰ ਵਿਗਾੜੀ ਹੈ ਨੀਲੀਆਂ ਪੱਗਾਂ ਕਾਲੀਆਂ ਪੱਗਾਂ ਵਾਲਿਆਂ ਨੇ, ਬਗੇ ਸ਼ੇਰਾਂ ਨੇ। ਇਹ ਤਾਂ ਹੁਣ ਬਸ ਕੜਾ ਪ੍ਰਸ਼ਾਦ ਤਾਂ ਨਹੀਂ, ਹੁਣ ਤਾਂ ਬਸ ਉਹ ਇੱਕ ਜਿਵੇਂ ਬਾਕੀ ਦੁਕਾਨ ਤੇ ਸੌਦਾ ਵਿਕਦਾ ਐਵੇਂ ਹੀ ਇਹ ਵਿਕਦਾ। ਪਹਿਲਾਂ ਐਸਾ ਹੁੰਦਾ ਸੀ ਵੀ ਜਿੰਨੀਆਂ ਸ਼ਾਮ ਤੱਕ ਕੜਾ ਪ੍ਰਸ਼ਾਦ ਦੀਆਂ ਦੇਗਾਂ ਸੰਗਤਾਂ ਵੱਲੋਂ ਆ ਜਾਂਦੀਆਂ, ਅੰਮ੍ਰਿਤ ਵੇਲੇ ਉਨਾ ਕੜਾ ਪ੍ਰਸ਼ਾਦ ਬਸ ਬਣ ਜਾਣਾ ਹੈ, ਫਿਰ ਸਾਰੀ ਦਿਹਾੜੀ ਉਹਦੇ ਵਿੱਚੋਂ ਵਰਤਾਈ ਜਾਣਾ ਹੈ। ਇਸੇ ਤਰ੍ਹਾਂ ਹੁਣ ਜਿਵੇਂ ਹੈ, ਇਸ ਸਮੇਂ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਕੜਾ ਪ੍ਰਸ਼ਾਦ ਦੀ ਦੇਗ ਦੀ ਮਾਇਆ ਆ ਗਈ, ਅਗਲੇ ਦਿਨ ਉਹ ਗਿਣ ਮਿਣ ਕੇ ਉਨਾ ਹੀ ਪ੍ਰਸ਼ਾਦ ਬਣਾ ਦੇਣਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਕਈ ਵਾਰੀ ਜਦੋਂ ਉੱਥੇ ਅੰਮ੍ਰਿਤਸਰ ਸਾਹਿਬ ਜਾਇਆ ਕਰਦੇ ਸੀ, ਉਹ ਇਸੇ ਤਰ੍ਹਾਂ ਹੀ ਕਰਦੇ ਹੁੰਦੇ ਸੀ, ਸੰਗਤ ਦੀ ਮਾਇਆ ਇਕੱਠੀ ਹੋ ਜਾਣੀ ਤੇ ਫਿਰ ਉਹਨਾਂ ਦਾ ਸੀ ਵੀ ਰਸ ਪਾਣੀ ਜਿਵੇਂ ਨੇ ਜਿਵੇਂ ਕਹਿੰਦੇ ਸਾਡੇ ਕੋਲੋਂ ਲੈ ਕੇ ਬਣਾਓ, ਨਹੀਂ ਅਸੀਂ ਨੀ ਭੋਗ ਲਾਉਣਾ ਨਾ ਲੱਗਣ ਦੇਣਾ ਹੈ। ਉਹ 10 ਕਾਨੇ ਦਾ ਰਸ ਪਾਣੀ ਦੇਣਾ, 10 ਆਨੇ ਵਿੱਚੋਂ ਵੱਢ ਲੈਣੇ ਹੈ। ਕਹਿੰਦੇ ਇਹ ਸਾਡੀ ਮਰਜ਼ਾਦਾ ਹੈ। ਇਸ ਤਰ੍ਹਾਂ ਉਹ ਰਾਸਨ ਪਾਣੀ ਦੇਣਾ ਹੈ ਤੇ ਫਿਰ ਉਹ ਮਹਾਂਪੁਰਸ਼ਾਂ ਦਾ ਸਿੰਘ ਹੀ ਹੈ, ਜਿਵੇਂ ਗੁਰੂ ਮਹਾਰਾਜ ਨੇ ਮਰਜ਼ਾਦਾ ਦੱਸੀ ਹੈ ਉਵੇਂ ਉਹ ਬਣਾਉਂਦੇ ਤੇ ਖੁੱਲੇ ਗੱਫੇ ਫਿਰ ਸਾਰੀ ਦਿਹਾੜੀ ਭਰ ਭਰ ਕੇ ਸਭ ਨੂੰ ਦੇਈ ਜਾਂਦੇ। ਉਸ ਵੇਲੇ ਜਿੰਨੇ ਅੰਮ੍ਰਿਤਸਰ ਵਾਸੀ ਹੈ, ਲੋਕ ਕਹਿੰਦੇ ਵੀ ਅੱਜ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਨੇ ਕਹਿੰਦੇ ਕੜਾਹ ਪ੍ਰਸ਼ਾਦ ਬਣਾਇਆ ਹੋਣਾ, ਵੀ ਤਾਂ ਇਹ ਖੁੱਲਾ ਗੱਫਾ ਵਰਤ ਰਿਹਾ, ਨਹੀਂ ਇਹਨਾਂ ਨੇ ਕੀ ਦੇਣਾ। ਇਹ ਤਾਂ ਐਸਾ ਹੀ ਹੈ, ਜਾਣੀ ਹੁਣ ਕੜਾਹ ਪ੍ਰਸ਼ਾਦ ਜਿਹੜਾ ਨਾ ਨਾ ਐਵੇਂ ਨਾ ਹੀ ਹੈ, ਉਹ ਪ੍ਰਸ਼ਾਦ ਤਾਂ ਹੈ ਨੀ, ਕੜਾਹੀ ਹੈ ਜਿਵੇਂ ਅੱਜ ਪੰਜੀ ਦਵੰਜੀ ਦਾ ਬਣਦਾ ਨਾ, ਲੋਕ ਰਾਜੇ ਸਿੱਖ ਬਣਾ ਦਿੰਦੇ ਨੇ ਸਿੱਟ ਕੇ ਆਟਾ ਜਸ ਤੇ ਭੁੰਨ ਕੇ ਬਸ ਉੱਤੇ ਸਿਰ ਦਿੰਦੇ ਪਾਣੀ, ਹੁਣ ਇਹ ਠੰਡਾ ਪਾ ਛੱਡਦੇ। ਅੱਗੇ ਸਿੱਖ ਪੜ੍ਹਦੇ ਹੁੰਦੇ ਸੀ ਜਪਜੀ ਸਾਹਿਬ, ਹੁੰਦੇ ਨੇ ਗਾਲੋ ਗਾਲੀ, ਜੇ ਨਹੀਂ ਤਾਂ ਤੁਹਾਨੂੰ ਦਿਖਾ ਵੀ ਦੇਵਾਂਗੇ, ਟੇਪ ਰਿਕਾਰਡ ਵੀ ਭਰੀ ਸੁਣਾ ਦਿਆਂਗੇ, ਵੀ ਅਗਲਾਉਂਦੇ ਦੇ ਫੋਟੋ ਵੀ ਦਿਖਾ ਦਿਆਂਗੇ। ਇਹ ਐਸਾ ਹੀ ਹੈ ਜਾਣੀ, ਜਿੰਨਾ ਮਰਜ਼ੀ ਕਹੀ ਕਹੀ ਜਾਓ, ਉਹ ਪੂਜਾ ਦੇ ਧਾਨ ਨੇ ਸਾਡੀ ਮੱਤ ਮਾਰ ਲਈ ਹੈ। ਉਹ ਗੁਰੂ ਮਹਾਰਾਜ ਦਾ ਵੀ ਇਹ ਪ੍ਰਸ਼ਾਦ ਦੇਖੋ, ਜਹਾਂਗੀਰ ਵੀ ਛਕਦਾ, ਉਹ ਵੀ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ, ਵੀ ਜਿਨ੍ਹਾਂ ਦੇ ਪ੍ਰਸ਼ਾਦ ਹੀ ਐਸਾ ਮਹਾਨ ਹੈ ਵੀ ਛਕਿਆ ਹੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਭੋਜਨ ਪ੍ਰਸ਼ਾਦ ਉਹ ਨਹੀਂ ਚੰਗੇ ਲੱਗਦੇ। ਫਿਰ ਉਹ ਵਜ਼ੀਰ ਖਾਂ ਨੇ ਕਿਹਾ ਵੀ ਵੇਖੋ, ਇਹ ਤਾਂ ਨਾ ਗੁਰੂ ਕਾ ਕੜਾ ਪ੍ਰਸ਼ਾਦ ਦੇ ਵਿੱਚ ਗੁਰੂ ਦੀ ਕਲਾ ਵਰਤ ਰਹੀ ਹੈ। ਉਹ ਕੀ ਹੈ ਵੀ ਬਾਣੀ ਪੜ੍ਹੀ ਗਈ ਹੈ, ਇਹਦੇ ਪ੍ਰਸ਼ਾਦ ਤੇ ਫਿਰ ਗੁਰੂ ਮਹਾਰਾਜ ਨੂੰ ਭੋਗ ਲਗਾਇਆ ਗਿਆ, ਇਉਂ ਇਹ ਗੁਰੂ ਕਾ ਸੀਤ ਹੈ। ਉਦੋਂ ਬਾਅਦ ਫਿਰ ਬਾਣੀ ਦੀ ਸਿਫਤ ਕਰਨ ਲੱਗਿਆ ਵਜ਼ੀਰ ਖਾਂ, ਕਹਿਣ ਲੱਗ ਗਈ ਜਿਹੜੀ ਗੁਰਬਾਣੀ ਰੂਪ ਪ੍ਰਸ਼ਾਦ ਆ ਉਹ ਤਾਂ ਬਹੁਤ ਹੀ ਸੁਆਦਲੀ ਹੈ। ਉਹਦਾ ਵੀ ਜਲੋਧਰ ਦੀਆਂ ਬਿਮਾਰੀਆਂ ਦੇ ਖਾਣ ਪੀਣ ਦੇ ਰੋਗ ਤੋੜ ਦਿੰਦਾ ਹੈ, ਐਸੀ ਗੁਰਬਾਣੀ ਰੂਪ ਪ੍ਰਸ਼ਾਦ ਹੈ। ਸੋ ਇਸ ਕਰਕੇ ਉਹ ਮਹਾਨ ਹੈ, ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ ਪ੍ਰਸ਼ਾਦ ਦਾ। ਅੱਜ ਕੱਲ ਹੁਣ ਜਿਹੜਾ ਪਾਣੀ ਦਾ ਪ੍ਰਸ਼ਾਦ ਹੈ ਇਹ ਵੀ ਸ਼ਾਇਦ ਹੀ ਕੋਈ ਸੰਥਿਆ ਕਰਨ ਵਾਲਾ ਹੋ, ਨਹੀਂ ਤਾਂ ਬਸ ਉਹ ਲਾਵਾਂ ਤਾਂ ਲਾਉਂਦਾ ਹੀ ਨਹੀਂ ਕੋਈ, ਲਾਵਾਂ ਤਾਂ ਸਭ ਲਾਵਾਂ ਹੀ ਲਾਵਾਂ। ਉੱਥੇ ਤਾਂ ਗੁਰੂ ਕਲਗੀਧਰ ਜੀ ਨੇ ਇੱਕ ਲਾਂ ਕਰਤੇ ਕੀਮਤ ਕਰਤਾ ਜਾਣਾ ਕੇ ਜਾਣਾ ਕਿਹਾ ਸੀ ਸਿੱਖ ਨੇ ਕਹਿ ਦੇ ਥਾਂ, ਤੇ ਗੁਰੂ ਕਲਗੀਧਰ ਜੀ ਨੇ ਕਿਹਾ ਵੀ ਬਾਣੀ ਸ਼ੁੱਧ ਪੜ੍ਹ। ਉਹ ਸਿੱਖ ਕਿਤੇ ਬਾਣੀ ਵਿਚ ਮਗਨ ਸੀ, ਸਤਿਗੁਰੂ ਦੀ ਆਵਾਜ਼ ਨਾ ਸੁਣੀ, ਸਿੱਖ ਕਿਸੇ ਹੋਰ ਦੀ ਡਿਊਟੀ ਲਈ, ਉਹਨੂੰ ਕਹਿ ਸਮਝਾ ਥੋੜਾ ਜਾ ਘੂਰ, ਉਸ ਤੇਜ ਚਰਾਰਾ ਸੀ, ਉਹਨੇ ਜਾ ਕੇ ਥੱਪੜ ਠੋਕਦਾ, ਕਹਿੰਦੇ ਉਹ ਗੁਰੂ ਮਹਾਰਾਜ ਤੈਨੂੰ ਕਹਿੰਦੇ ਬਾਣੀ ਸ਼ੁੱਧ ਕਰ, ਤੂੰ ਹੀ ਧੱਕੀ ਚ ਰਹਿ ਜਾਂਦਾ। ਸਿੱਖ ਉਦਾਸ ਹੋ ਗਿਆ, ਬਾਣੀ ਪੂਰੀ ਕਰਕੇ ਸਤਿਗੁਰੂ ਕੋਲ ਕਹਿਣ ਲੱਗਿਆ, ਮਹਾਰਾਜ ਤੁਸੀਂ ਕਹਿੰਦੇ ਬਾਣੀ ਜਮਾਂ ਤੋਂ ਛਡਾਉਂਦੀ ਹੈ, ਮੇਰੇ ਤਾਂ ਇੱਥੇ ਬਾਣੀ ਪੜ੍ਹਦੀਆਂ ਥੱਪੜ ਵੱਜੇ ਆ, ਜਮਾਂ ਤੋਂ ਕਿੱਥੇ ਛਡਾਓ। ਮਹਾਰਾਜ ਕਹਿੰਦੇ ਤੂੰ ਬਾਣੀ ਗਲਤ ਪੜ੍ਹ ਰਿਹਾ ਸੀ, ਇਸ ਕਰਕੇ ਬਾਣੀ ਦਾ ਅਰਥ ਗਲਤ ਹੋ ਰਿਹਾ ਸੀ, ਸਾਡੇ ਵੀ ਤੂੰ ਅੰਗ ਭੰਗ ਕਰ ਰਿਹਾ ਸੀ। ਫਿਰ ਇਸਨੇ ਬੇਨਤੀ ਕਰਕੇ ਪੁੱਛਿਆ ਕਿ ਮਹਾਰਾਜ ਕਿਵੇਂ ਅੰਗ ਭੰਗ। ਮਹਾਰਾਜ ਕਹਿੰਦੇ ਜਿਹੜੇ ਉਹ ਇਤਿਹਾਸ ਵਿੱਚ ਬਚਨ ਆਉਂਦੇ ਹੇ ਵੀ ਗੁਰ ਦੂਸਰ ਰੂਪ ਗ੍ਰੰਥ ਜੀ, ਮਾਨੋ ਆਪਣ ਅੰਗ ਮੇਰੇ ਕਰ ਮਾਨੋ, ਰੋਮ ਰੋਮ ਅੱਖਰ ਮੋਏ ਲਹੋ, ਬਾਤ ਯਥਾਰਥ ਤੁਮ ਸਿਉ ਕਹੋ। ਭਾਈ ਦਇਆ ਸਿੰਘ ਤੇ ਭਾਈ ਨੰਦ ਲਾਲ ਨੂੰ ਸੰਬੋਧਨ ਕਰਦਿਆਂ ਗੁਰੂ ਕਲਗੀਧਰ ਜੀ ਨੇ ਕਿਹਾ, ਕਹਿੰਦੇ ਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਸਾਡਾ ਦੂਸਰਾ ਸਰੂਪ ਹੈ। ਜਿਵੇਂ ਇਹ ਇੱਕ ਹੈ ਨਾ ਪੰਜ ਭੌਤਿਕ ਸਰੂਪ, ਦੂਸਰਾ ਗੁਰਬਾਣੀ ਸਰੂਪ ਸਾਡਾ ਇਹ ਸਰੂਪ ਹੈ। ਜਿਵੇਂ ਸਰੀਰ ਦੇ ਰੋਮ ਹੁੰਦੇ ਹੈ, ਅੰਗ ਹੁੰਦੇ, ਇਸ ਤਰ੍ਹਾਂ ਰੋਮ ਰੋਮ ਅੱਖਰ ਮੋਏ ਲਓ, ਇੱਕ ਇੱਕ ਅੱਖਰ ਜਿਹੜਾ ਹੈ ਨਾ ਸਾਡਾ ਇੱਕ ਇੱਕ ਰੋਮ ਹੈ। ਇਸ ਤਰ੍ਹਾਂ ਜਿਹੜੀਆਂ ਸਿਹਾਰੀਆਂ ਬਿਹਾਰੀਆਂ ਅੰਕੜ ਇਹ ਸਾਡੀਆਂ, ਜਿਵੇਂ ਸਰੀਰ ਵਿੱਚ ਨਾੜੀਆਂ ਅਸਤੂਆਂ, ਵੱਡੇ ਵੱਡੇ ਜਿਹੜੇ ਸ਼ਬਦ ਲੰਮੇ ਅਸਤ ਹਨ, ਇਸ ਤਰ੍ਹਾਂ ਇਹ ਸਾਡਾ ਸਰੂਪ ਹੈ। ਰੋਮ ਰੋਮ ਅੱਖਰ ਮੋਏ ਲਹੋ, ਬਾਦ ਯਥਾਰਥ ਤੁਮ ਸੁਣ ਕਹੋ। ਇਹ ਤੇਰੇ ਸਾਧ ਭਾਈ ਨੰਦ ਲਾਲ, ਭਾਈ ਦਇਆ ਸਿੰਘ ਜੀ ਯਥਾਰਥ ਵਚਨ ਕਹਿ ਰਹੇ ਹੈ। ਜਿਹੜਾ ਸਿੱਖ ਬਾਣੀ ਗਲਤ ਪੜ੍ਹਦਾ ਹੈ ਨਾ, ਉਹ ਸਾਨੂੰ ਪੀੜ ਹੁੰਦੀ, ਸਾਨੂੰ ਦੁੱਖ ਹੁੰਦਾ ਹੈ। ਇਸ ਕਰਕੇ ਸਿੱਖੋ ਸੁਣੋ ਸੀਖ, ਇਹ ਮੇਰੀ ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ, ਪੜ੍ਹੈ ਮਹਾਤਮ ਲਹਿ ਵਿਸਾਲ, ਹਲਤ ਪਲਤ ਮੈਂ ਹੋਏ ਨਿਹਾਲ। ਸ਼ੁੱਧ ਪੜਨ ਤੇ ਸ਼ੁੱਧ ਅਰਥ, ਸ਼ੁੱਧ ਅਰਥ ਸ਼ੁੱਧ ਬੋਧ। ਇਹ ਗੁਰੂ ਮਹਾਰਾਜ ਦੇ ਬਚਨ ਵੀ ਸਿੱਖੋ, ਬਾਣੀ ਸ਼ੁੱਧ ਕਰਕੇ ਪੜ੍ਹੋ। ਉਹ ਹੁਣ ਜੇ ਸੰਸਿਆ ਕੀਤੀ ਹੋਊਗੀ, ਪਕਾਈ ਹੋਊਗੀ, ਫਿਰ ਤਾਂ ਹੋਜੂ ਸ਼ੁੱਧ। ਜੇ ਹੁਣ ਕਿਸੇ ਤੋਂ ਸੰਸਿਆ ਕੀਤੀ ਨੀ, ਇਸੇ ਸੰਸਿਆ ਕਰਕੇ ਪਕਾਈ ਨਹੀਂ ਸ਼ੁੱਧ ਹੋਣੀ। ਹੱਲਾਵਾਂ ਦਾ ਤੁਸੀਂ ਦੇਖ ਲਓ, ਖਿਆਲ ਕਰਕੇ। ਕੋਈ ਹੁਣ ਬਿਰਲਾ ਲਾਓ ਪਾਠੀ, ਦਲਾਵਾਂ ਨੇ ਤਾਂ ਲਾਵਾਂ, ਇੱਥੇ ਮਤ ਸੁਣੀ ਜਾਂਦਾ ਹੈ। ਪਰ ਕੀ ਕਹੀਏ ਇਹਨਾਂ ਨੂੰ? ਊਂ ਕਹਿਣਗੇ ਮੈਂ ਤਾਂ ਸੰਤ ਮਹਾਂਪੁਰਸ਼ਾਂ ਤੋਂ ਸੰਥਿਆ ਕਰਕੇ ਆਇਆ, ਪਰ ਅੱਗੇ ਤਾਂ ਮੈਂ ਵੀ ਆਇਆ। ਪਰ ਤੁਹਾਡੀਆਂ ਲਾਵਾਂ ਦਲਾਵਾਂ ਤੋਂ ਪਤਾ ਲੱਗੀ ਜਾਂਦਾ ਵੀ ਝੂਠ ਮਾਰਦੇ ਤੁਸੀਂ। ਉੱਥੇ ਤਾਂ ਕੰਨਾਂ ਫੜਦੇ ਸੀ, ਇੱਥੇ ਖੁੰਡਾ ਠੋਕਦੇ ਸੀ ਲੜਾਈਆਂ ਵਾਲੇ। ਜਿਨ੍ਹਾਂ ਨੇ ਖੁੰਡੇ ਖਾਧੇ ਉਹ ਦਲਾਵਾਂ ਨੀ ਛੱਡਣਗੇ, ਉਹ ਤਾਂ ਲਾਂ ਲਾਉਂਦੇ ਹੀ ਨੀ, ਜਿੱਥੇ ਲੱਗੀ ਉੱਥੇ ਜ਼ਰੂਰ ਲਾਉਣਗੇ। ਇਸ ਕਰਕੇ ਕੜਾਹ ਪ੍ਰਸ਼ਾਦ ਵੀ ਗਿਆ ਤੇ ਆ ਪਾਠ ਦਾ ਵੀ ਗਿਆ। ਇੱਕ ਹੈ ਵੀ ਕਰਨਾ ਕਰਾਉਣਾ ਪੈਂਦਾ ਹੈ, ਉਂਝ ਨਹੀਂ ਹੁਣ ਜੀ ਕਰਦਾ। ਉਦੋਂ ਤਾਂ ਉਹੀ ਘਰੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਾ ਲਏ, ਜਾਂ ਕੋਈ ਇੱਕ ਅੱਧਾ ਕੋਈ ਮੂਲ ਮੰਤਰ ਦਾ ਜਾਪ ਹੈ ਉਹ ਕਰਾ ਲਏ। ਕਿਉਂਕਿ ਜਿਹੜਾ ਉਹ ਅਸਲੀ ਰੂਪ ਹੈ ਨਾ, ਉਹ ਸਾਡੇ ਕੋਲੋਂ ਚਲੇ ਜੂ। ਬਾਕੀ ਆਵੇ ਨਸ਼ੇ, ਦੇਖ ਲਓ, ਪੜ੍ਹਨੀ ਤਾਂ ਬਾਣੀ ਹੈ, ਰੌਲ ਲਾਉਣੀ ਹੈ, ਲਾ ਲਓ ਚਮਚਾ। ਭੋਗ ਪਾਉਣਾ ਹੈ ਕਿ ਲਾ ਲਓ ਚਮਚਾ, ਵੀ ਇਹ ਦੱਸੋ ਜੀ ਖੰਡ ਕਮਾਰਨੀ ਹੈ। ਦੋ ਘੰਟੇ ਬਾਣੀ ਪੜ੍ਹਨੀ ਹੈ, ਮੱਤ ਨਹੀਂ ਮਾਰੀ ਪਈ, ਫਿਰ ਇਹਨਾਂ ਦਾ ਭਲਾ ਹੋਜੂਗਾ ਵੀ ਜੇ ਟੋਡੇ ਪੀ ਕੇ ਤੇ ਮਹਾਰਾਜ ਕੋਲ ਬਾਣੀ ਪੜ੍ਹਦੇ। ਵੀ ਕੋਈ ਜ਼ੋਰ ਦਾ ਕੰਮ ਤਾਂ ਨਹੀਂ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕਿ ਪ੍ਰੇਮ ਨਾਲ ਤੁਸੀਂ ਬਾਣੀ ਪੜ੍ਹਨੀ ਹੈ, ਤੇ ਡੋਡਿਆਂ ਦਾ ਕੀ ਕੰਮ? ਚਲੋ, ਕਿਸੇ ਦਾ ਨਹੀਂ ਸਰਦਾ ਆਚਾ ਚੂ ਪ੍ਰਧਾਨ ਹੈਗੀ ਹੈ ਵੀ ਇਹ ਦੰਭ ਲਓ, ਮਾੜੀ ਮੋਟੀ ਵੱਧ ਪਾ ਲਓ ਜੇ ਨਹੀਂ ਸਰਦਾ ਤੁਹਾਡਾ। ਆ ਜੱਥੇ ਵਿੱਚ 50-55 ਸਿੰਘ ਸੀ, 2 ਟਾਈਮ ਜਲ ਪਾਣੀ ਬਣਦਾ, ਬਨਕਸ਼ਾਂ ਜੀਆਂ ਬਣ ਜਾਣੀਆਂ, ਉਹ ਘੰਟੀ ਬਹਿ ਜਾਣੀ ਹੈ, ਪੀ ਲਓ ਨਹੀਂ ਨਾ ਪੀਓ। 12-14 ਅਖੰਡ ਪਾਠੀ ਸਿੰਘ ਸੀ, ਕਿਸੇ ਨੂੰ ਕੋਈ ਨਸ਼ਾ ਨਹੀਂ ਸੀ, ਹੁਣ ਵੀ ਹੈ ਨਹੀਂ ਉਹਨਾਂ ਸਿੰਘਾਂ ਨੂੰ। 1 ਟਾਈਮ ਜਾਂ 2 ਟਾਈਮ ਜਲ ਪਾਣੀ ਛਕਣਗੇ, ਬਾਕੀ ਡੋਡੇ ਡੂਡੇ ਤਾਂ ਕਿਧਰੇ ਰਹਿ ਗਏ, ਇੱਥੇ ਤਾਂ ਬੇੜਾ ਹੀ ਕਰਕ ਹੋਇਆ ਪਿਆ ਸਾਰਿਆਂ ਦਾ। ਇੱਥੇ ਇੱਕ ਗੋਰਾ ਗੋਰਾ ਹੁੰਦਾ ਸੀ, ਗੋਰਾ ਪੱਤੀ ਵਾਲਾ, ਉਹਨੇ ਜਦੋਂ ਰੋਲ ਤੇ ਜਾਣਾ ਭੱਜ ਕੇ ਲੈਟਰੀਨ ਵੱਲ ਨੂੰ ਵੜਨਾ, ਭੱਜ ਕੇ ਭੋਗ ਪਾਉਣਾ, ਫੇਰ ਵਜਾਣਾ। ਉਹ 5-7 ਵਾਰੀ ਵੇਖਿਆ ਮੈਂ, ਗ੍ਰੰਥੀ ਸਿੰਘਾਂ ਨੂੰ ਪੁੱਛ ਲਿਆ ਵੀ ਮੈਂ ਵੀ ਇਹ ਇੱਧਰ ਕੀ ਕਰਨ ਜਾਂਦਾ, ਝੱਟ ਉੱਥੇ ਨੂੰ ਜਾਂਦਾ। ਕਹਿੰਦੇ ਨਹੀਂ ਐਵੇਂ ਜਾਂਦਾ ਜੀ, ਐਵੇਂ ਜਾਂਦਾ, ਕਿਉਂਕਿ ਉਹ ਦੂਜੇ ਨੂੰ ਵੀ ਬਿਮਾਰੀ ਸੀ ਨਾ, ਉਹ ਡੋਡੇ ਪੀਂਦਾ ਸੀ, ਇਹ ਟੀਕਾ ਲਾਉਂਦਾ ਸੀ। ਤੇ ਫਿਰ ਕਿਸੇ ਨੇ ਦੱਸਿਆ, ਮੈਂ ਕਿਹਾ ਵੀ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਤਾਂ ਨਹਾ ਕੇ ਧੋ ਕੇ ਜਾਣਾ ਹੈ, ਜਦੋਂ ਰੌਲ ਲਾਉਣੀ ਹੁੰਦੀ ਉਦੋਂ ਲੈਟਰੀਨ ਵਿੱਚ ਜਾ ਕੇ ਵੜਦਾ, ਗੱਲ ਕੀ ਹੈ? ਕਹਿੰਦੇ ਜੀ ਉੱਥੇ ਇਹ ਨਾੜ ਚ ਟੀਕਾ ਲਾਉਂਦਾ, ਫਿਰ ਰੌਲ ਤੇ ਆ ਕੇ ਬਹਿੰਦਾ। ਉਹਨੂੰ ਮਾਤਰ ਵੀ ਹੋ ਜਾਈ ਹੈ, ਅਗਰ ਵੀ ਫਿਰ ਉੱਤੋਂ ਹੀ ਫੜਾਂਗੇ ਇਹਨੂੰ। ਤੇ ਹੁਣ ਵੀ ਮੇਰੇ ਕੋਲ ਸੂਈਆਂ ਜੇ ਪਈਆਂ, ਤੇ ਜਿਹਦੇ ਵਿੱਚੋਂ ਲਾਉਂਦਾ ਸੀ ਉਹ ਵੀ ਸੰਭਾਲ ਕੇ ਰੱਖਿਆ, ਜੇ ਕੋਈ ਕਵੇ ਨਾ ਵੀ ਇਹ ਨਹੀਂ ਐਨ ਉੱਤੋਂ ਫੜਿਆ। ਫਿਰ ਵੀ ਕਹੀ ਜਾਵੇ ਨਹੀਂ ਜੀ ਇਹ ਤਾਂ ਇਹ ਉਹ ਤਾਂ ਨਹੀਂ ਹੈਗਾ, ਉਹ ਤਾਂ ਨਹੀਂ ਹੈਗਾ, ਇਹ ਐਵੇਂ ਤੁਹਾਨੂੰ ਕਿਸੇ ਨੇ ਵਹਿਮ ਪਾ ਤਾ। ਮੈਂ ਕਿਹਾ ਵੀ ਤੂੰ ਹੁਣੇ ਭੱਜ ਜਾ, ਮੈਂ ਨਹੀਂ ਇਹ ਦੇ ਸਕਦਾ। ਜੇ ਟੀਕੇ ਲਾਉਣੇ ਤਾਂ ਹੋਰ ਕਿਤੇ ਗੁਰਦੁਆਰੇ ਬਥੇਰੇ ਹੈਗੇ ਆ, ਟੀਕਿਆਂ ਲਾਉਣਾ ਡੋਡੇ ਪਿਆਉਣਾ, ਉੱਥੇ ਤੂੰ ਕੀ ਚੱਲ ਤੇ ਲਾਈ ਚੱਲ। ਸੋ ਇਸ ਤਰ੍ਹਾਂ ਜਾਣੀ ਜਿਹੜਾ ਪਾਠ ਦੀ ਮਰਜ਼ਾਦਾ ਹੈ ਵੀ ਸ਼ੁੱਧ ਨਹਾ ਧੋ ਕੇ ਪੂਰਾ ਸਾਫ ਸੁਥਰੇ ਬਸਤਰ ਪਾ ਕੇ ਤੇ ਅਰਦਾਸ ਬੇਨਤੀ ਕਰਕੇ ਐ ਚੌਂਕੜਾ ਮਾਰ ਕੇ ਟਿਕਾ ਕੇ ਕਰਨਾ। ਉਹ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਪੰਥ ਪ੍ਰਕਾਸ਼ ਵਿੱਚ ਵੀ ਕਿਸ ਤਰ੍ਹਾਂ ਪਾਠ ਕਰਨਾ ਚਾਹੀਦਾ ਗ੍ਰੰਥੀ ਸਾਹਿਬਾਨ। ਉਹਦੇ ਵਿੱਚੋਂ ਤਾਂ ਅੱਜ ਦੇ ਸਮੇਂ ਵਿੱਚ 100 ਦੇ ਵਿੱਚੋਂ 1 ਵੀ ਮਿਲਣਾ ਔਖਾ ਹੈ, 100 ਦਾ 100 ਹੀ ਫੇਲ ਜਾਊਗਾ। ਉਹ ਕਿਸੇ ਨਾ ਕਿਸੇ ਦਿਨ ਉਹ ਗਿਆਨੀ ਗਿਆਨ ਸਿੰਘ ਜੀ ਦਾ ਪੰਥ ਪ੍ਰਕਾਸ਼ ਵਿੱਚ ਲਿਖਿਆ ਪਾਠ ਸੰਬੰਧੀ ਇੱਕ ਕਵਿਤ ਹੈ, ਉਹ ਤੁਹਾਨੂੰ ਸੁਣਾ ਦਿਆਂਗੇ। ਤੁਸੀਂ ਆਪੇ ਫਿਰ ਪਰਖ ਲਿਆ ਕਰੋਗੇ ਵੀ ਗ੍ਰੰਥੀ ਹੈ ਕਿ ਇਹ ਹੋਈ ਹੈ। ਸੋ ਇਸ ਤਰ੍ਹਾਂ ਇੱਕ ਵਾਰੀ ਸੰਤ ਬਾਬਾ ਖਜਾਨ ਸਿੰਘ ਜੀ, ਹੋਰ ਸੰਤ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਜਵਾਲਾ ਸਿੰਘ ਜੀ, ਸੰਤ ਬਾਬਾ ਅਤਰ ਸਿੰਘ ਜੀ, ਇਹ ਪੰਜ ਸੰਤ ਸਾਧੂ ਜਿਹੜੇ ਸਨ, ਉਹਨਾਂ ਨੇ ਰਲ ਮਿਲ ਕੇ ਕਹਿੰਦੇ ਵੀ ਆਪਾਂ ਕੋਈ ਅਖੰਡ ਪਾਠ ਕਰਾਈਏ ਚੰਗੇ ਪਾਠੀਆਂ ਤੋਂ। ਤੇ ਫਿਰ ਜਿਹੜੇ ਮੰਨੇ ਪ੍ਰਮੰਨੇ ਸੀ ਉਹ ਇਕੱਠੇ ਕੀਤੇ 10-12। ਇਸ ਤਰ੍ਹਾਂ ਫਿਰ ਉਹ ਦੋ ਉਹਨਾਂ ਵਿੱਚੋਂ ਨਿਕਲੇ, ਕਹਿੰਦੇ ਹੁਣ ਬਈ ਤਿੰਨ ਹੁਣ ਪੂਰੇ ਕਰਨੇ ਪੈਣੇ ਆ, ਚਲੋ ਦੋ ਤਾਂ ਮੁਕੰਮਲ ਹੈਗੇ ਆ। ਇੱਕ ਤਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਕਹਿੰਦੇ ਵੀ ਇਹ ਪੂਰੇ ਪਾਠੀ ਹੈ। ਦੂਜਾ ਕਹਿੰਦੇ ਵੀ ਆ ਲਦਾਈ ਕਿਉਂਦੇ ਸੰਤ ਬਾਬਾ ਨਰਾਇਣ ਸਿੰਘ ਜੀ ਇਹ ਹੈ, ਬਾਕੀ ਤਾਂ ਕਹਿੰਦੇ ਠੀਕ ਹੈ ਵੀ ਪਾਠ ਤਾਂ ਕਰਦੇ ਹੈ, ਪਰ ਜਿਹੜਾ ਗ੍ਰੰਥੀ ਦੀ ਮਰਜ਼ਾਦਾ ਨਾ ਜਿਵੇਂ ਪਾਠ ਕਰਨਾ ਮਨ ਲਾ ਕੇ ਇੱਕ ਸੁਰ ਨਾਲ ਕਾ ਨਾਲ, ਤੇ ਉਹ ਨੀ ਇਹਨਾਂ ਵਿੱਚ ਗੁਣ ਹੈਗਾ ਹੈ। ਇਸ ਤਰ੍ਹਾਂ ਜਦੋਂ ਕੋਈ ਪ੍ਰੀਖਿਆ ਕੀਤੀ ਜਾਂਦੀ ਹੈ ਫੇਰ ਨੀ ਕੋਈ ਪੂਰਾ ਨਿਕਲਦਾ, ਫਿਰ ਕੋਈ ਵਿਰਲਾ ਵਿਰਲਾ। ਐਸਾ ਤਾਂ ਹੈ ਨੀ ਵੀ ਕੋਈ ਗ੍ਰੰਥੀ ਹੈ ਨੀ, ਹੈਨ ਵਿਰਲੇ ਨਾ ਹੀ ਕਣੇ, ਫੈਲ ਫਕੜ ਸੰਸਾਰ ਬਹੁਤ ਹੈ। ਕਰੀਏ ਕੀ, ਕਰਾਉਣਾ ਪੈਂਦਾ ਹੈ। ਉਹ ਇਸੇ ਤਰ੍ਹਾਂ ਕੜਾਹ ਪ੍ਰਸ਼ਾਦ ਦੀ ਦੇਗ ਜਿਵੇਂ ਕੱਲ ਤੁਸੀਂ ਸੁਣੀ ਹੈ ਵੀ ਉਹ ਵੀ ਛਕਦਾ ਹੋਇਆ ਧੰਨ ਧਾਨੀ ਕਹਿੰਦਾ ਗੁਰੂ ਨਾਨਕ ਸਾਹਿਬ ਨੂੰ ਵੀ, ਪ੍ਰਸ਼ਾਦ ਨੂੰ ਵੀ, ਤੇ ਵਜ਼ੀਰ ਖਾਂ ਵੀ ਬਾਣੀ ਦੀ ਸਿਫਤ ਕਰਦਾ ਵੀ ਉਹ ਤਾਂ ਉਦੋਂ ਵੀ ਵਧੀਆ ਪ੍ਰਸ਼ਾਦ ਹੈ ਜਿਹੜਾ ਦੁੱਖ ਹੀ ਤੋੜਦਾ ਹੈ। ਸੋ ਇਸ ਕਰਕੇ ਜਿਵੇਂ ਗੁਰੂ ਮਹਾਰਾਜ ਜੀ ਦੇ ਪ੍ਰਸ਼ਾਦ ਦੀ ਬਾਣੀ ਦੀ ਵਜ਼ੀਰ ਖਾਂ ਨੇ ਸਿਫਤ ਕੀਤੀ, ਤੇ ਉਦੋਂ ਬਾਅਦ ਫਿਰ ਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ ਆ ਕੇ ਇਹਨੇ ਬੇਨਤੀ ਕੀਤੀ ਕਿ ਹੁਣ ਮਹਾਰਾਜ ਚੱਲੋ ਪਾਤਸ਼ਾਹ ਨੂੰ ਦਰਸ਼ਨ ਦੇਵੋ, ਨਿਹਾਲ ਕਰੋ। ਜਿਵੇਂ ਮਹਾਰਾਜ ਜੀ ਗਏ, ਦਰਸ਼ਨ ਦਿੱਤੇ, ਉਹਦੇ ਨਾਲ ਬਚਨ ਬਿਲਾਸ ਹੋਏ। ਉਹ ਪ੍ਰਸੰਗ ਆ ਰਿਹਾ ਹੈ, ਉਹ ਸਾਰੇ ਮਨ ਲਾ ਕੇ ਸੁਣੀਏ ਜੀ।
ਬੋਲਤ ਮਨ ਹੋ ਚਰਤ ਹੈ ਫੂਲ।
ਹਾਂ, ਗੁਰੂ ਮਹਾਰਾਜ ਜਦੋਂ ਆਪਣੇ ਮੁੱਖ ਤੋਂ ਕੋਈ ਪਾਵਨ ਪਵਿੱਤਰ ਬਚਨ ਬੋਲਦੇ ਹਨ, ਮਨੋ ਕਹਿੰਦੇ ਫੁੱਲੀ ਚੜਦੇ ਹਨ।
ਤੁਮ ਪਾਰ ਖੁਸ਼ੀ ਕਰ ਹੈ ਅਨੁਕੂਲ।
ਹੇ ਪਾਤਸ਼ਾਹ, ਤੇਰੇ ਉੱਪਰ ਤਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਬੜੀ ਖੁਸ਼ੀ ਪ੍ਰਸੰਨਤਾ ਕਰ ਰਹੇ।
ਇਮ ਬੋਲਤ ਅਚਵਨ ਕੋ ਕਰਿਓ।
ਇਸ ਤਰ੍ਹਾਂ ਵਜ਼ੀਰ ਖਾਂ ਬੋਲ ਰਿਹਾ ਹੈ ਤੇ ਪਾਤਸ਼ਾਹ ਜਿਹੜਾ ਪ੍ਰਸ਼ਾਦ ਛਕ ਰਿਹਾ ਹੈ।
ਬੈਠਣ ਤਖਤ ਸ਼ਾਹ ਚੱਲ ਪਰਿਓ।
ਸਵੇਰੇ ਜਿਹੜਾ ਜਹਾਂਗੀਰ ਪਾਤਸ਼ਾਹ ਜਿੱਥੇ ਬੈਠਣ ਵਾਲਾ ਆਪਣਾ ਤਖ਼ਤ ਹੈ ਕਚਹਿਰੀ, ਉਧਰ ਨੂੰ ਚੱਲ ਪਿਆ।
ਸੁਣ ਗੁਣ ਪੁਨ ਵਜ਼ੀਰ ਖਾਂ ਸੰਗ।
ਇਸ ਤਰ੍ਹਾਂ ਕਹਿੰਦੇ ਸਤਿਗੁਰੂ ਸਾਹਿਬ ਜੀ ਦੇ ਜਿਹੜੇ ਗੁਣ ਜਹਾਂਗੀਰ ਤੋਂ ਸੁਣ ਕੇ, ਵਜ਼ੀਰ ਖਾਂ ਤੋਂ ਸੁਣ ਕਰਕੇ,
ਕਹਿਓ ਜਾਹ ਢਿੱਗ ਬੇਗ ਤਰੰਗ।
ਵਜ਼ੀਰ ਖਾਂ ਨੂੰ ਕਿਹਾ ਵੀ ਤੇ ਘੋੜਾ ਕਰਕੇ ਤੂੰ ਛੇਤੀ ਦੇ ਕੇ ਚਲੇ ਆ ਜਾ ਸਤਿਗੁਰੂ ਕੋ।
ਨਹ ਆਵੈ ਹਮਾਰੇ ਪਾਸ।
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਤਿਕਾਰ ਨਾਲ ਮੇਰੇ ਕੋਲ ਤੂੰ ਲੈ ਕੇ ਆ ਜਾ।
ਦਰਸ਼ਨ ਕਰੋ ਗੁਰੂ ਸੁਖ ਰਾਸ।
ਇਸ ਕਰਕੇ ਸੁਖਾਂ ਦੇ ਖਜ਼ਾਨੇ ਹਰਗੋਬਿੰਦ ਸਾਹਿਬ ਜੀ ਦੇ ਮੈਂ ਦਰਸ਼ਨ ਕਰ ਲਵਾ।
ਹਰਖਤ ਹਜ਼ਰਤ ਤੇ ਸੁਣ ਕਰ ਕੈ।
ਇਸ ਤਰ੍ਹਾਂ ਪਾਤਸ਼ਾਹ ਤੋਂ ਸੁਣ ਕੇ ਵਜ਼ੀਰ ਖਾਂ ਬਹੁਤ ਹੀ ਪ੍ਰਸੰਨਤਾ ਕਰਕੇ,
ਗਯੋ ਗੁਰੂ ਢਿੱਗ ਹੈ ਪਰ ਚੜ ਕੈ।
ਘੋੜੇ ਉਪਰ ਚੜ ਕੇ ਸਤਿਗੁਰੂ ਜੀ ਦੇ ਪਾਸ ਵਜ਼ੀਰ ਖਾਂ ਚੱਲ ਆਇਆ ਹੈ।
ਪਹੁੰਚਿਓ ਉਤਲਾਵਤ ਤਬ ਪਾਸ।
ਹਾਂ, ਬੜੀ ਤੇਜ਼ੀ ਕਰਦਾ ਹੋਇਆ ਪਾਸ ਆ ਪਹੁੰਚਿਆ ਹੈ।
ਕਰੀ ਨਮੋ ਪਾ ਭਾਖੀ ਅਰਦਾਸ।
ਇਸ ਤਰ੍ਹਾਂ ਕਹਿੰਦੇ ਨਮਸਕਾਰ ਕੀਤੀ, ਉਦੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਬੇਨਤੀ ਕਰ ਦਿੱਤੀ,
ਗੁਰੂ ਭਨਿਓ ਹਮ ਆਗੇ ਤਿਆਰ।
ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਵਜ਼ੀਰ ਖਾਂ ਅਸੀਂ ਤਾਂ ਪਹਿਲਾਂ ਹੀ ਤਿਆਰ ਹੋਏ ਪਏ ਹਾਂ।
ਹਿਮ ਕਹਿ ਪਏ ਸੋ ਅਸ ਅਸਵਾਰ,
ਉਡੀਕਦੇ ਸੀ ਓ ਕਹਿ ਕੇ ਸਤਿਗੁਰੂ ਜੀ ਝੱਟ ਹੀ ਘੋੜਾ ਸਵਾਰ ਹੋ ਗਏ ਨੇ।
ਜੇਠਾ ਆਦਿ ਪੰਚ ਸਿੱਖ ਸਾਥ,
ਭਾਈ ਜੇਠਾ ਜੀ, ਭਾਈ ਵਿਧੀ ਚੰਦ ਜੀ, ਭਾਈ ਪੁਰਾਣਾ ਜੀ, ਲਗਾਹਾ ਜੀ, ਪੈੜਾ ਜੀ, ਇਹ ਸਾਥ ਹਨ ਪੰਜ ਗੁਰ ਸਿੱਖ।
ਗਮਨ ਕੀਨ ਸ੍ਰੀ ਸਤਿਗੁਰ ਨਾਥ,
ਪੰਜਾਂ ਗੁਰ ਸਿੱਖਾਂ ਨੇ ਸਤਿਗੁਰੂ ਜੀ ਦੇ ਨਾਲ ਚੱਲਣਾ ਕੀਤਾ।
ਸਨੇ ਸਨੇ ਹਾਏ ਕੋ ਠਹਿਰਾਵੇ,
ਗੁਰੂ ਮਹਾਰਾਜ ਚੱਲਦੇ ਹੋਏ ਆਪਣੇ ਘੋੜੇ ਨੂੰ ਕਹਿੰਦੇ ਹੌਲੀ ਹੌਲੀ ਹਟਾਉਂਦੇ ਹਨ ਵੀ ਤੇਜ ਨਾ ਹੋ।
ਤੇਜ ਹੋਤ ਕੁਛ ਅਲਪ ਕੁਦਾਵੇ,
ਉਹ ਮੱਲੋ ਮੱਲੀ ਤੇਜ ਹੁੰਦਾ ਹੈ, ਸਤਿਗੁਰੂ ਜੀ ਰੋਕ ਰੋਕ ਕੇ ਉਹਦੀਆਂ ਛਾਲਾਂ ਜਿਹੀਆਂ ਮਾਉਂਦੇ, ਉਹਨੂੰ ਨਚਾਉਂਦੇ ਟਪਾਉਂਦੇ।
ਮੋਤੇ ਜਾਤ ਅਗਾਰੀ ਪੌਣ,
ਜਿਹੜਾ ਘੋੜਾ ਹੈ ਉਹ ਕਹਿ ਰਿਹਾ ਵੀ ਮਹਾਰਾਜ ਤੁਸੀਂ ਤੇਜ ਨੀ ਹੁੰਦੇ, ਜਾਣ ਚੱਲਣ ਦਿੰਦੇ ਹੋ, ਮੇਰੇ ਨਾਲ ਜਿਹੜੀ ਹਵਾ ਅੱਗੇ ਚਲੀ ਜਾ ਰਹੀ ਹੈ।
ਰਿਸ਼ਤ ਮਰੋਰਤ ਹੈ ਪੱਗ ਦੌਣ,
ਗੁੱਸੇ ਵਿੱਚ ਆਇਆ ਹੋਇਆ ਘੋੜਾ ਜਿਹੜਾ ਆਪਣੇ ਦੋਵੇਂ ਚਰਨਾਂ ਨੂੰ ਮਰੋੜਦਾ ਜਾਂ ਕਾਲੀ ਜੀ ਕਰਦਾ ਹੈ।
ਅਵਨੀ ਬਜਤ ਭਰਤ ਜਬ ਪੌਰ,
ਕਹਿੰਦੇ ਘੋੜੇ ਦਾ ਪੌੜ ਜਾਂ ਧਰਤੀ ਤੇ ਪੈਂਦਾ ਹੈ, ਲੱਗਦਾ ਉਸ ਵੇਲੇ ਧਰਤੀ ਬਜਦੀ, ਧਰਤੀ ਵਿਚੋਂ ਆਵਾਜ਼ ਆਉਂਦੀ ਹੈ।
ਪਹੁੰਚੇ ਏਵ ਦੁਰਗ ਕੇ ਪੌਰ,
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਘੋੜਾ ਸਵਾਰ ਹੋਏ ਹੋਏ ਜਿੱਥੇ ਕਿਲੇ ਦਾ ਦਰਵਾਜ਼ਾ ਉੱਥੇ ਜਾ ਪਹੁੰਚੇ ਹਾਂ।
ਜੋ ਦੇਖਤ ਸੋ ਸੀਸ ਨਿਵਾਵੇ,
ਜਿਹੜਾ ਵੀ ਦੇਖਦਾ ਹੈ ਉਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੀਸ ਝੁਕਾ ਰਿਹਾ।
ਧੀਰਜ ਮਾਨ ਹਿਰਦੇ ਬਿਸਰਾਵੇ,
ਹਾਂ ਸਤਿਗੁਰੂ ਦੇ ਦਰਸ਼ਨ ਕਰਕੇ ਜਿਹੜਾ ਕੋਈ ਧੀਰਜ ਹੈ ਉਹ ਵੀ ਭੁੱਲ ਜਾਂਦਾ, ਉਸ ਨੂੰ ਝਟਪਟ ਸਤਿਗੁਰੂ ਦੇ ਦਰਸ਼ਨ ਕਰਨ ਲਈ ਖੜਾ ਹੋ ਜਾਂਦਾ ਹੈ। ਜਿਹੜਾ ਮਾਣ ਸਤਿਕਾਰ ਜਾ ਵੀ ਭੁੱਲ ਜਾਂਦਾ, ਆਕੜ ਜਾ ਲੈ ਜਾਂਦੀ ਹੈ, ਝਟ ਸਤਿਗੁਰੂ ਅੱਗੇ ਸੀ ਝੁਕ ਜਾਂਦਾ ਹੈ ਉਸਦਾ।
ਮੂਰਤ ਪਿਖ ਹੈ ਅਪੂਰਬ ਹੈ,
ਗੁਰੂ ਮਹਾਰਾਜ ਦੀ ਜਿਹੜੀ ਸ਼ਕਲ ਸੂਰਤ ਹੈ ਬੜੀ ਨਵੀਂ ਅਨੋਖੀ ਹੀ ਵੇਖਦਾ ਹੈ।
ਸੁੰਦਰਤਾ ਦੇਖਤ ਹੀ ਰਹੇ,
ਸਰੀਰ ਦੀ ਸੁੰਦਰਤਾ ਹੀ ਉਸ ਨੂੰ ਦੇਖਣ ਵਾਲਾ ਦੇਖਦਾ ਹੀ ਰਹਿ ਜਾਂਦਾ ਹੈ।
ਇਹ ਗੁਰ ਰੂਪ ਕਿਤਕ ਨਰ ਜਾਣੈ,
ਇਹ ਤਾਂ ਪੁਰਸ਼ ਜਾਣਦੇ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਸਰੂਪ ਹਨ।
ਕਿਤਕ ਬਲੋਕਤ ਬੂਜਨ ਠਾਨੈ,
ਜਿਨ੍ਹਾਂ ਨੂੰ ਨਹੀਂ ਪਤਾ ਹੈ ਉਹ ਗੁਰੂ ਮਹਾਰਾਜ ਨੂੰ ਦੇਖ ਕੇ ਦੂਸਰਿਆਂ ਤੋਂ ਪੁੱਛਣਾ ਕਰਦੇ ਹਨ।
ਕੌਣ ਦੇਸ਼ ਕੋ ਵੱਡ ਮਹਿ ਪਾਲਾ,
ਉਹ ਪੁੱਛਦੇ ਹਨ ਵੀ ਦੱਸ ਬਈ ਇਹ ਕਿਹੜੇ ਦੇਸ਼ ਦਾ ਕੋਈ ਰਾਜਾ ਮਹਾਰਾਜਾ ਹੈ।
ਜਹਾਂ ਬਸੈ ਤਹਿ ਪਾਤਿਨ ਭਾਗ ਵਿਸਾਲਾ,
ਵੀ ਰਾਜਾ ਮਹਾਰਾਜਾ ਸੋਹਣੇ ਸਰੂਪ ਵਾਲਾ ਬਸਦਾ, ਉਹ ਪ੍ਰਜਾ ਤੇ ਬਹੁਤ ਵੱਡੇ ਕੋਈ ਭਾਗ ਹਨ।
ਪਹੁੰਚੇ ਜਹਾਂਗੀਰ ਕੇ ਤੀਰ,
ਕੋਈ ਦੱਸ ਰਿਹਾ ਵੀ ਇਹ ਤਾਂ ਸੱਚੇ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰ ਦੇ ਮਾਲਕ ਹੈ, ਇਹ ਦੁਨੀਆ ਦੇ ਰਾਜੇ ਨੇ, ਇਹ ਤਾਂ ਸੱਚੇ ਪਾਤਸ਼ਾਹ ਲੋਕ ਪ੍ਰਲੋਕ ਦੇ ਪਾਤਸ਼ਾਹ। ਇਸ ਤਰ੍ਹਾਂ ਸਿਵਲ ਸੁਣਦੇ ਸੁਣਾਉਂਦੇ ਪਾਤਸ਼ਾਹ ਦੀ ਕਚਹਿਰੀ ਕੋਲ ਜਾ ਪਹੁੰਚੇ।
ਸ੍ਰੀ ਹਰਗੋਬਿੰਦ ਬੀਰ ਸਤੀਰ,
ਹਰਗੋਬਿੰਦ ਸਾਹਿਬ ਬੜੇ ਸੂਰਬੀਰ ਤੇ ਧੀਰਜ ਸਹਿਤ ਹਨ।
ਚੌਂਕੀ ਤਖਤ ਸਮਾਨ ਵਿਛਾਈ,
ਜਿਵੇਂ ਕੋਈ ਤਖਤ ਹੁੰਦਾ ਇਸ ਤਰ੍ਹਾਂ ਚੌਂਕੀ ਉਹਦੇ ਉੱਪਰ ਸੋਹਣਾ ਕਹਿੰਦੇ ਵਿਛਾਈ ਕੀਤੀ ਹੈ।
ਸੁਜਨੀ ਛੇਤ ਸਵੱਚ ਸੰਗ ਛਾਈ,
ਉਸ ਨੂੰ ਕੱਢਿਆ ਹੋਇਆ ਜਿਹੜਾ ਬਸਤਰ ਹੈ ਉਹ ਚੌਂਕੀ ਦੇ ਉੱਪਰ ਪਾ ਦਿੱਤਾ, ਉਹਨੂੰ ਸਜਾ ਵਜਾ ਦਿੱਤਾ ਹੈ।
ਦੁਆ ਉਮਰਾਵ ਆਏ ਅਗਵਾਏ,
ਜਹਾਂਗੀਰ ਪਾਤਸ਼ਾਹ ਦੇ ਦੋ ਜਿਹੜੇ ਉਮਰਾਵ ਅੱਗੋਂ ਸਤਿਗੁਰੂ ਜੀ ਨੂੰ ਸਤਿਕਾਰ ਵਜੋਂ ਲੈਣ ਲਈ ਆਏ ਹਨ।
ਮਿਲੇ ਦੇਖ ਕਰ ਸੀਸ ਨਿਵਾਏ,
ਸਤਿਗੁਰੂ ਜੀ ਨੂੰ ਅੱਗੋਂ ਆ ਕੇ ਮਿਲੇ ਹਨ, ਦੇਖ ਕੇ ਦੋਵੇਂ ਉਮਰਾਵਾਂ ਨੇ ਸੀਸ ਝੁਕਾਏ।
ਲੈ ਕਰ ਗਏ ਸ਼ਾਹ ਕੇ ਤੀਰ,
ਇਸ ਪਿਤਰਾਂ ਦੋਵੇਂ ਅਮਰਾਵ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਹਾਂਗੀਰ ਪਾਤਸ਼ਾਹ ਦੇ ਕੋਲ ਲੈ ਕੇ ਚਲੇ ਗਏ।
ਬੈਠ ਗਏ ਚੌਂਕੀ ਪਰ ਧੀਰ
ਧਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੋਹਣੀ ਚੌਂਕੀ ਉੱਪਰ ਚੌਂਕੜਾ ਮਾਰ ਕੇ ਬੈਠ ਗਏ।
ਸਾਦਰ ਬੰਦਨ ਕਰ ਕੇ ਸ਼ਾਹੂ
ਇਸ ਵੇਲੇ ਜਹਾਂਗੀਰ ਨੇ ਸਤਿਕਾਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕੀਤੀ।
ਰੂਪ ਬਿਲੋਕਤ ਬੈਠੇ ਪਾਹੂ
ਕੋਲ ਬੈਠਿਆਂ ਦਾ ਸੋਹਣਾ ਸਰੂਪ ਪਾਤਸ਼ਾਹ ਵੇਖ ਰਿਹਾ।
ਮਨੋ ਵੀਰ ਰਸ ਧਾਰਿਓ ਸਰੀਰਾ
ਇਸ ਤਰ੍ਹਾਂ ਦਾ ਅਨੁਮਾਨ ਕਰਦਾ ਵੀ ਮਨੋ ਜਿਹੜਾ ਵੀਰ ਰਸ ਹੈ ਉਸਨੇ ਗੁਰੂ ਹਰਗੋਬਿੰਦ ਸਾਹਿਬ ਦਾ ਸਰੀਰ ਧਾਰਨ ਕੀਤਾ ਹੋਇਆ।
ਤਿਪਤ ਪ੍ਰਤਾਪ ਹਿਰਦੇ ਗੰਭੀਰਾ
ਇਸ ਤਰ੍ਹਾਂ ਸਤਿਗੁਰੂ ਦਾ ਬੜਾ ਤੇਜ ਪ੍ਰਤਾਪ ਪ੍ਰਕਾਸ਼ ਦਾ ਹਿਰਦੇ ਦੇ ਬਹਿਰ ਗਹਿਰ ਗੰਭੀਰ ਹਨ।
ਹਜ਼ਰਤ ਹੇਰਤ ਬਿਸਮ ਵਿਚਾਰੀ
ਬਾਹਰਲਾ ਪਾਤਸ਼ਾਹ ਇਠਾੜ ਵੇਖ ਕੇ ਪਾਤਸ਼ਾਹ ਨੇ ਹਿਰਦੇ ਵਿਚ ਸੋਚਦਿਆਂ ਚਰਜਾ ਹੋਇਆ ਹੈ।
ਇਹ ਗਾਦੀ ਸੰਤਨ ਮਤ ਧਾਰੀ
ਇਹ ਜਿਹੜੀ ਗੁਰੂ ਨਾਨਕ ਦੀ ਗੁਰਤਾ ਗੱਦੀ ਤੇ ਤਾਂ ਸਾਧੂ ਸੰਤਾਂ ਦੇ ਮਤ ਧਾਰਨ ਵਾਲੀ ਹੈ।
ਗੁਰੂ ਪ੍ਰਥਮ ਸਭ ਤੈਸੇ ਭਏ
ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜਿੰਨੇ ਬਾਕੀ ਸਤਿਗੁਰੂ ਹੋਏ ਉਹਨਾਂ ਵਰਗੇ ਹੋਏ ਹੈ। ਸਾਧੂ ਸੰਤਾਂ ਵਾਲਾ ਹੀ ਉਹਨਾਂ ਦਾ ਲਿਬਾਸ ਹੈ ਸੀ।
ਇਨ ਕੀ ਕਰਾਤ ਲਯੋ ਮਤ ਨਏ
ਇਹਨਾਂ ਦੀ ਵੀ ਸੋਭਾ ਬੜੀ ਮਹਾਨ ਹੈ ਤੇ ਨਵਾਂ ਹੀ ਮਤ ਜਾ ਇਹਨਾਂ ਨੇ ਧਾਰਨ ਕਿਹਾ ਦਿਸਦਾ।
ਬਹਿਰ ਬੇਸ ਮਹ ਫਰਕ ਮਹਾਨਾ
ਬਾਹਰਲਾ ਜਿਹੜਾ ਪਾਤਸ਼ਾਹੀ ਠਾਠ ਹੈ ਉਹਨੂੰ ਵੇਖ ਕੇ ਤਾਂ ਬੜਾ ਭਾਰੀ ਫਰਕ ਜਾ ਦਿਸਦਾ ਹੈ।
ਅੰਤਰ ਕੀ ਗਤ ਜਾਏ ਨਾ ਜਾਣਾ
ਹਿਰਦੇ ਦੇ ਅੰਦਰਲੀ ਜਿਹੜੀ ਰੀਤੀ ਹੈ ਅੰਦਰਲੀ ਹਾਲਤ ਹੈ ਉਹ ਤਾਂ ਜਾਣੀ ਜੀ ਜਾ ਸੀ ਵੀ ਅੰਦਰਲੋਂ ਕਿਹੋ ਜਿਹੀ ਰੀਤੀ ਵਾਲੇ
ਜੇ ਮਤ ਰਾਜ ਸਾਜ ਕੋ ਤਾਰੀ
ਜੇ ਵਾਹਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਧੂਆਂ ਸੰਤਾਂ ਵਾਲੀ ਮਰਿਆਦਾ ਛੱਡ ਕੇ ਰਾਜ ਭਾਗ ਸਾਜ ਵਾਲੀ ਅਕਲ ਮਤ ਧਾਰਨ ਕਰ ਲਈ।
ਹਿੰਦੂ ਤੁਰਕ ਜਿਮ ਦਾਵੇ ਕਾਰੀ
ਹਿੰਦੂ ਤੇ ਮੁਸਲਮਾਨ ਕਹਿੰਦੇ ਦਾਵਾ ਕਰਦੇ ਹਨ
ਤਾਂ ਨੇ ਜਗਾਦੀ ਰੀਤ ਬਿਗਾਰੀ
ਦਾਵੇ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਰੀਤੀ ਮਰਿਆਦਾ ਵਿਗਾੜ ਦਿੱਤੀ।
ਹੋਏ ਨਾ ਵਡਿਆਈ ਪੁੰਨ ਭਾਰੀ
ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਸੀ ਜਾਹਰ ਪੀਰ ਜਗਤ ਗੁਰੂ ਬਾਬਾ ਕਹਿੰਦੇ ਸੀ ਫਿਰ ਇਹਨਾਂ ਦੀ ਭਾਰੀ ਵਡਿਆਈ ਨੀ ਹੋਣੀ ਹੈ।
ਜੇ ਅੰਤਰ ਮਤ ਸੰਤਨ ਹੋਈ
ਜੇ ਬਈ ਅੰਦਰਲਾ ਜਿਹੜਾ ਮਤ ਹੈ ਉਹ ਸਾਧੂਆਂ ਸੰਤਾਂ ਵਾਲਾ ਹੀ ਹੋਵੇਗਾ।
ਬਾਹਰ ਬੇਗ ਬਿਗਰ ਨਾ ਕੋਈ
ਬਾਹਰਲਾ ਭਾਵੇਂ ਜਿਹੋ ਜਿਹਾ ਲਿਬਾਸ ਮਰਜੀਏ ਪਾਈ ਰੱਖਣ ਪਾਤਸ਼ਾਹੀ ਠਾਰ ਰੱਖਣ ਫੌਜਾ ਰੱਖਣ ਘੋੜੇ ਰੱਖਣ ਫੇਰ ਕੋਈ ਵਿਗਾੜ ਨਹੀਂ।
ਤਥਾ ਪ੍ਰਛਨ ਕਰ ਪਰਖੋ ਅਬੈ
ਜਹਾਂਗੀਰ ਕਹਿੰਦਾ ਮੈਂ ਉਹੇ ਜਾ ਹੁਣ ਸਤਿਗੁਰੂ ਅੱਗੇ ਪ੍ਰਸ਼ਨ ਕਰਕੇ ਇਹਨਾਂ ਨੂੰ ਪੁੱਛ ਲਵਾਂ ਤੇ ਪਰਖ ਲਵਾਂ।
ਇਮ ਵਿਚਾਰ ਬੋਲਿਓ ਬਚ ਤਬੈ
ਇਸ ਤਰ੍ਹਾਂ ਦੀ ਵਿਚਾਰ ਕਰਕੇ ਪ੍ਰੀਖਿਆ ਲਈ ਜਹਾਂਗੀਰ ਤਦੋਂ ਬਚਨ ਬੋਲਿਆ।
ਸੁਣੋ ਪੀਰ ਜੀ ਜਗ ਮਤ ਦੋਏ
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਪੀਰਾਂ ਵਰਗੇ ਸੰਸਾਰ ਦੇ ਵਿਚ ਦੋ ਮਤ ਹਨ
ਹਿੰਦੂ ਤੁਰਕ ਮਹਿ ਨਰ ਸਭ ਕੋਏ
ਸਾਰੇ ਜਿਹੜੇ ਪੁਰਸ਼ ਹੈ ਕੋਈ ਹਿੰਦੂਆਂ ਦੇ ਵਿੱਚੋਂ ਕੋਈ ਮੁਸਲਮਾਨਾਂ ਦੇ ਵਿੱਚੋਂ
ਰਾਮ ਖੁਦਾਏ ਕਿਰਪਾਲ ਕਰੀਮ
ਜਿਹੜੇ ਹਿੰਦੂ ਰਾਮ ਰਾਮ ਜਪਦੇ ਹੈ ਜਿਹੜੇ ਕੋਈ ਆਪਣੇ ਮੁਸਲਮਾਨ ਹੈ ਰਹੀਮ ਰਹੀਮ ਕਹਿੰਦੇ ਹੈ ਰਾਮ ਕੋਈ ਖੁਦਾ ਖੁਦਾ ਕਹਿੰਦਾ ਹੈ ਕੋਈ ਕਿਰਪਾਲੂ ਕਹਿੰਦਾ ਹਿੰਦੂ ਕੋਈ ਕਰੀਮ ਕਹਿੰਦਾ ਮੁਸਲਮਾਨ
ਅੱਲਾਹ ਅਕਾਲ ਅਨੰਤ ਰਹੀਮ
ਜਿਹੜਾ ਮੁਸਲਮਾਨ ਅੱਲਾ ਅੱਲਾ ਕਰਦਾ ਜਿਹੜਾ ਹਿੰਦੂ ਅਕਾਲ ਅਕਾਲ ਬੋਲਦਾ ਹੈ ਜਿਹੜਾ ਹਿੰਦੂ ਅਬੰਤ ਬੇਅੰਤ ਕਹਿੰਦਾ ਹੈ ਮੁਸਲਮਾਨ ਰਹੀਮ ਕਹਿੰਦਾ ਹੈ ਉਸਨੂੰ
ਇਮ ਕਹਿ ਕਿਰਿਆ ਪ੍ਰਿਥਕ ਹੀ ਕਰ
ਇਸ ਤਰ੍ਹਾਂ ਕਹਿੰਦੇ ਵੱਖੋ ਵੱਖੇ ਨਾਮ ਕਹਿ ਕੇ ਆਪਣੀ ਜਿਹੜੀ ਸਰੀਰ ਦੀ ਕਿਰਿਆ ਵੀ ਵੱਖਰੀ ਵੱਖਰੀ ਕਰਦੇ
ਨਿਜ ਨਿਜ ਕੋਸ਼ੋ ਸੁਭ ਸਭ ਹੈ ਉਚਰੈ
ਮੁਸਲਮਾਨ ਤੇ ਜਿਹੜਾ ਹਿੰਦੂ ਆਪੋ ਆਪ ਨੂੰ ਸਾਰੇ ਕਹਿੰਦੇ ਮਹਾਨ ਹੀ ਮਹਾਨ ਕਹਿੰਦੇ
ਕੌਣ ਦੌਨ ਮੈਂ ਪਾਛੋ ਹੈ।
ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਸੋਚ ਵਿਚਾਰ ਕੇ ਦੱਸੋ ਵੀ ਦੋਹਾਂ ਦੇ ਵਿੱਚੋਂ ਮਹਾਨ ਚੰਗਾ ਕਿਹੜਾ ਹੈ?
ਜਗ ਬੰਧਨ ਤੇ ਕੋ ਛੁੱਟ ਰਹੇ।
ਇਹ ਸੰਸਾਰ ਦੇ ਜਿਹੜੇ ਮੋਹ ਮਮਤਾ ਦੇ ਬੰਧਨੋ ਤੋਂ ਕੌਣ ਕਹਿੰਦੇ ਛੁੱਟਿਆ ਹੋਵੇਗਾ, ਕੌਣ ਬੰਧਨਾ ਤੋਂ ਛੁੱਟ ਕੇ ਰਹੇਗਾ? ਹਿੰਦੂ ਛੁੱਟੇਗਾ ਕਿ ਮੁਸਲਮਾਨ ਛੁੱਟੇਗਾ?
ਸ੍ਰੀ ਹਰਗੋਬਿੰਦ ਸੁਨਤ ਬਖਾਨਾ।
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਜਹਾਂਗੀਰ ਪਾਤਸ਼ਾਹ ਨੂੰ ਕਿਹਾ,
ਸਿਰਜਨ ਹਾਰ ਏਕ ਹਮ ਜਾਨਾ।
ਕਹਿੰਦੇ ਵੀ ਪਾਤਸ਼ਾਹ, ਜਿਹੜਾ ਮੁਸਲਮਾਨ ਤੇ ਹਿੰਦੂਆਂ ਨੂੰ ਰਚਣ ਵਾਲਾ ਬਣਾਉਣ ਵਾਲਾ, ਉਹ ਅਸੀਂ ਤਾਂ ਇੱਕੋ ਹੀ ਅਕਾਲ ਪੁਰਖ ਜਾਣਿਆ।
ਇਕ ਸਮ ਪੰਚੋ ਤਤ ਹੇ ਤਤ ਤੇ ਬਣੇ।
ਹਾਂ, ਭਾਵੇਂ ਮੁਸਲਮਾਨ ਹੈ ਭਾਵੇਂ ਕੋਈ ਹਿੰਦੂ ਹੈ, ਕਹਿੰਦੇ ਸਾਰੇ ਇੱਕੋ ਹੀ ਪੰਜਾਂ ਤੱਤਾਂ ਤੋਂ ਇੱਕ ਸਮਾਨ ਹੀ ਬਣੇ ਹੋਏ।
ਇੰਦਰਿਆ ਦੇਹ ਏਕ ਸਮ ਸਨੇ।
ਸਾਰਿਆਂ ਦੇ ਕਹਿੰਦੇ ਜਿਹੜੇ ਅੱਖਾਂ ਕੰਨ ਨੱਕ ਮੁੱਖ ਹੈ ਹੋਰ ਪੈਰ ਹੱਥ ਹੈ ਉਹ ਇੱਕ ਸਮਾਨ ਹੀ ਹੈ। ਸਰੀਰ ਵੀ ਇੱਕ ਸਮਾਨ ਹੀ ਬਣਿਆ ਹੋਇਆ, ਇੰਦਰੇ ਵੀ ਸਰੀਰ ਵੀ।
ਕਰਨ ਹਾਰ ਕੋ ਸਿਮਰਹ ਜੋਏ।
ਕਹਿੰਦੇ ਜਿਹੜਾ ਇਹ ਸਰੀਰਾਂ ਨੂੰ ਬਣਾਉਣ ਵਾਲਾ ਨਾ ਪਰਮੇਸ਼ਰ ਅਕਾਲ ਪੁਰਖ, ਜਿਹੜਾ ਇਹਨਾਂ ਦੋਹਾਂ ਵਿੱਚ ਉਹਨੂੰ ਸੇਤੇ ਕਰਦਾ ਸਿਮਰਦਾ ਹੈ।
ਸਭ ਤੇ ਦੀਰਘ ਜਾਨਹ ਸੋਏ।
ਇਹ ਵੀ ਜਹਾਂਗੀਰ, ਸਾਡੇ ਖਿਆਲ ਅਨੁਸਾਰ ਦੋਹਾਂ ਵਿੱਚੋਂ ਉਹਨੂੰ ਮਹਾਨ ਜਾਣ ਲਓ, ਜਿਹੜਾ ਉਹਨੂੰ ਰਚਣ ਵਾਲੇ ਨੂੰ ਸਿਮਰਦਾ ਭਾਵੇਂ ਮੁਸਲਮਾਨ ਭਾਵੇਂ ਹਿੰਦੂ, ਉਹ ਮਹਾਨ ਹੈ ਦੂਜਾ ਨਹੀਂ।
ਇਸ ਪਰ ਭਗਤ ਕਬੀਰ ਬਖਾਨਾ।
ਇਹ ਆਪਣੇ ਵੱਲੋਂ ਨਹੀਂ ਅਸੀਂ ਕਹਿ ਰਹੇ, ਇਸ ਦੇ ਉੱਪਰ ਭਗਤ ਕਬੀਰ ਜੀ ਨੇ ਵੀ ਐਸੇ ਹੀ ਕਿਹਾ ਇੱਕ ਸ਼ਬਦ ਵਿੱਚ,
ਦੋਹੂ ਦਿਸ਼ਨ ਕੋ ਭੇਦ ਮਿਟਾਨਾ।
ਮੁਸਲਮਾਨਾਂ ਦਾ ਹਿੰਦੂਆਂ ਦਾ ਜਿਹੜਾ ਆਪੋ ਵਿੱਚ ਇਹਨੂੰ ਭਰਮ ਪਿਆ, ਉਹ ਕਹਿੰਦੇ ਅਸੀਂ ਮਹਾਨ ਉਹ ਕਾਫਰ ਹੈ, ਉਧਰ ਉਹ ਕਹਿੰਦੇ ਮਲੇਸ਼ ਅਸੀਂ ਹਿੰਦੂ ਮਹਾਨ ਹਾਂ। ਦੋਹਾਂ ਤਰਫਾਂ ਦਾ ਜਿਹੜਾ ਭੇਦ ਜਾ ਉਹਨਾਂ ਨੇ ਮਿਟਾਇਆ ਕਬੀਰ ਜੀ ਨੇ ਸ਼ਬਦ ਰਾਹੀਂ।
ਸ੍ਰੀ ਗ੍ਰੰਥ ਜੀ ਵਾਕ ਪ੍ਰਭਾਤੀ ਸ੍ਰੀ ਕਬੀਰ ਜੀ ਕੀ ਅਵਲ ਅਲਹ ਨੂਰ ਉਪਾਇਆ।
ਗੁਰੂ ਮਹਾਰਾਜ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਭਾਤੀ ਵਿੱਚ ਕਬੀਰ ਜੀ ਦਾ ਸ਼ਬਦ ਆਉਂਦਾ ਹੈ। ਉਹ ਕਬੀਰ ਜੀ ਕਹਿੰਦੇ ਹੈ ਭਾਈ ਅਵਲ ਅਲਹ ਨੂਰ ਉਪਾਇਆ, ਅੱਵਲ ਨੂੰ ਪਹਿਲੇ ਦਾ ਹੈ, ਸਭ ਤੋਂ ਪਹਿਲੇ ਜਿਹੜਾ ਅੱਲਾ ਹੈ ਉਸਨੇ ਨੂਰ ਨੂੰ ਜਲਵੇ ਨੂੰ ਪੈਦਾ ਕੀਤਾ, ਭਾਵ ਚੇਤਨ ਸੱਤਾ ਪੈਦਾ ਕੀਤੀ ਹੈ।
ਕੁਦਰਤ ਕੇ ਸਭ ਬੰਦੇ।
ਇਸ ਤਰ੍ਹਾਂ ਜਿਹੜੀ ਉਹ ਪਰਮੇਸ਼ਰ ਅੱਲਾ ਦੀ ਕੁਦਰਤ ਹੈ, ਮਾਇਆ ਹੈ, ਸ਼ਕਤੀ, ਉਸ ਦੁਆਰਾ ਸਾਰੇ ਜਿਹੜੇ ਬੰਦੇ ਹਨ ਇਹ ਹੋਂਦ ਵਿੱਚ ਆਏ ਇਨਸਾਨ ਹੋਣੇ ਹਨ।
ਏਕ ਨੂਰ ਤੇ ਸਭ ਜਗ ਉਪਜਿਆ।
ਜਿਹੜਾ ਨੂਰ ਹੈ, ਜਲਵਾ ਹੈ, ਪ੍ਰਕਾਸ਼ ਹੈ, ਉਹਦੀ ਚੇਤਨ ਸੱਤਾ, ਉਸੇ ਤੋਂ ਸਾਰਾ ਸੰਸਾਰ ਜਾਂ ਜੀਵਾਂ ਦਾ ਸਮਦਾ ਪੈਦਾ ਹੋਇਆ ਹੈ।
ਕੌਣ ਭਲੇ ਕੋ ਮੰਦੇ।
ਕਬੀਰ ਜੀ ਕਹਿ ਰਹੇ ਆ ਭਾਈ ਇਹਨਾਂ ਵਿੱਚੋਂ ਕੌਣ ਕੋਈ ਚੰਗੇ ਹਨ ਤੇ ਕੌਣ ਕੋਈ ਮਾੜੇ ਹਨ। ਬਹੁਤ ਸਾਰਿਆਂ ਵਿੱਚ ਤਾਂ ਉਹ ਅਕਾਲ ਪੁਰਖ ਦਾ ਜਲਵਾ ਹੈ, ਅੱਲਾ ਦਾ ਨੂਰ ਹੈ, ਉਸੇ ਦੀ ਸੱਤਾ ਹੈ, ਫਿਰ ਕਿਹਨੂੰ ਕੋਈ ਚੰਗਾ ਕਹੀਏ ਕਿਹਨੂੰ ਮਾੜਾ ਕਹੀਏ, ਇੱਕੋ ਜਿਹੇ ਹੀ ਹਾਂ।
ਲੋਕਾ ਭਰਮ ਨ ਭੁੱਲੋ ਭਾਈ।
ਇਸ ਕਰਕੇ ਲੋਕੋ ਭਰਾਵੋ, ਭਰਮ ਵਿੱਚ ਪੈ ਕੇ ਨਾ ਭੁੱਲਣਾ ਕਰੋ।
ਖਾਲਕ ਖਲਕ ਖਲਕ ਮੈਂ ਖਾਲਕ।
ਜਿਹੜਾ ਖਾਲਕ ਖਲਕ ਦਾ ਮਾਲਕ ਹੈ ਨਾ, ਉਹ ਜਿਹੜਾ ਖਾਲਕ ਖਲਕਤ ਵਿੱਚ ਹੈ, ਸ੍ਰਿਸ਼ਟੀ ਵਿੱਚ ਹੈ, ਤੇ ਜਿਹੜੀ ਖ੍ਰਿਸ਼ਟੀ ਉਹ ਖਾਲਕ ਵਿੱਚ ਹੈ, ਪਰਮੇਸ਼ਰ ਵਿੱਚ ਹੈ, ਦੇ ਅਸਤ ਰੂਪ।
ਪੂਰ ਰਹਿਓ ਸਰਬ ਠਾਈ।
ਜੋ ਤਾਂ ਸਾਰੇ ਥਾਵਾਂ ਚੈਨ ਪਰਿਪੂਰਨ ਹੋ ਰਿਹਾ ਹੈ।
ਰਹਾਉ ਮਾਟੀ ਏਕ ਅਨੇਕ ਭਾਂਤ ਕਰ।
ਜਿਹੜਾ ਈਸ਼ਰ ਰੂਪ ਕੁਮਾਰ ਹੈ ਉਸਨੇ ਇੱਕੋ ਜਿਹੜੀ ਪੰਜ ਤੱਤਾਂ ਰੂਪੀ ਮਿੱਟੀ ਹੈ ਉਹਨੂੰ ਅਨੇਕਾਂ ਤਰ੍ਹਾਂ ਦੀ ਕਰ ਦਿੱਤਾ ਹੈ।
ਸਾਜੀ ਸਾਜਨ ਹਾਰੈ।
ਸਾਜਨ ਵਾਲਾ ਬਣਾਉਣ ਵਾਲਾ ਉਹਨੇ ਇੱਕੋ ਮਿੱਟੀ ਨੂੰ ਤਰ੍ਹਾਂ ਤਰ੍ਹਾਂ ਦਾ ਬਣਾ ਦਿੱਤਾ ਹੈ। ਭਾਵ ਜਿਵੇਂ ਆ ਘੁਮਿਆਰ ਕੋਈ ਕੋਈ ਬੱਠਲ ਜੇ ਬਣਾ ਦਿੰਦਾ ਹੈ, ਕੋਈ ਕੁੰਡੇ ਬਣਾ ਦਿੰਦਾ, ਕੋਈ ਛੋਟੀਆਂ ਮੱਘੀਆਂ ਜਿਹਾ ਬਣਾ ਦਿੰਦਾ, ਕੋਈ ਚਾਟੀਆਂ ਕੋਈ ਵੱਡੇ ਚਾਟੇ ਜੇ ਬਣਾ ਦਿੰਦਾ ਹੈ, ਕੋਈ ਛੋਟੀਆਂ ਛੋਟੀਆਂ ਤੌੜੀਆਂ ਜਿਹੀਆਂ ਬਣਾ ਦਿੰਦਾ ਹੈ। ਹੁੰਦੀ ਤਾਂ ਇੱਕੋ ਮਿੱਟੀ ਹੈ, ਇਸੇ ਤਰ੍ਹਾਂ ਜਿਹੜਾ ਈਸ਼ਵਰ ਹੈ ਇਹ ਘੁਮਿਆਰ ਵਰਗਾ ਹੈ, ਉਸਨੇ ਜਿਹੜੇ ਪੰਜ ਤੱਤ ਹੈ ਮਿੱਟੀ ਵਾਂਗ ਹੈ, ਇਸ ਦੁਆਰਾ ਕੋਈ ਛੋਟੇ ਵੱਡੇ ਜੀਵ ਜੇ ਅੱਖਰੋ ਖਰੇ ਅਨੇਕਾਂ ਤਰ੍ਹਾਂ ਦੇ ਬਣਾਏ ਹਨ।
ਨਾ ਕੱਛ ਪੋਚ ਮਾਟੀ ਕੇ ਭਾਂਡੇ,
ਜਿਹੜੇ ਪੰਜ ਤੱਤਾਂ ਰੂਪ ਮਿੱਟੀ ਦੇ ਭਾਂਡੇ ਸ਼ੀ ਬੜੇ ਹਨ, ਇਨ੍ਹਾਂ ਦੇ ਵਿਚ ਕੋਈ ਪੋਚ ਨੀ, ਨੀਚਤਾ ਨਿਉਨਤਾ ਨੀ, ਘਾਟ ਨਹੀਂ ਹੈ।
ਨਾ ਕੱਛ ਪੋਚ ਕੁੰਭਾਰ ਹੈ,
ਕੁੰਭਾਰ ਹੈ ਇਸੇ ਤਰ੍ਹਾਂ ਜਿਹੜਾ ਈਸ਼ਵਰ ਰੂਪ ਕੁੰਭਿਆਰ ਹੈ, ਉਹਦੇ ਵਿਚ ਕੋਈ ਨਿਉਨਤਾ ਹੈ ਨੀਚਤਾ ਕੋਈ ਘਾਟ ਹੈ, ਉਹ ਵੀ ਜਿਹੜਾ ਈਸ਼ਰ ਉਹ ਵੀ ਮਹਾਨ ਹੈ। ਜਿਹੜੇ ਪੰਜ ਤੱਤਾਂ ਤੋਂ ਇਹ ਸ਼ੀਰ ਬਣੇ, ਇਨ੍ਹਾਂ ਦੇ ਵਿਚ ਕੋਈ ਨਿਯਮਤਾ ਨਹੀਂ ਹੈ, ਘੱਟ ਵੱਧਤਾ ਨਹੀਂ, ਸਾਰੇ ਪੰਜ ਤੱਤਾਂ ਦੇ ਇੱਕੋ ਜਿਹੇ ਸ਼ੀਰ ਹੈ, ਸਾਰਿਆਂ ਵਿਚ ਈਸ਼ਰ ਹੀ ਬਿਰਾਜਮਾਨ ਹੈ।
ਸਭ ਮਹਿ ਸੱਚਾ ਏਕੋ ਸੋਈ,
ਇਸ ਕਰਕੇ ਕਬੀਰ ਜੀ ਵੀ ਕਹਿ ਰਿਹਾ ਸਾਰਿਆਂ ਵਿਚ ਹੀ ਉਹ ਸੱਚਾ ਪਰਮੇਸ਼ਰ, ਕੀੜੀ ਤੋਂ ਲੈ ਕੇ ਹਾਥੀ ਪ੍ਰਚੰਡ ਤੱਕ,
ਜਿਸ ਕਾ ਕੀਆ ਸਭ ਕੁਛ ਕਿਛ ਹੋ ਕੱਛ ਹੋਈ,
ਪਰਮੇਸ਼ਰ ਦਾ ਕੀਤਾ ਹੋਇਆ ਸਭ ਕੁਛ ਹੋ ਰਿਹਾ ਤੇ ਹੋਈ ਜਾ ਰਿਹਾ ਹੈ।
ਹੁਕਮ ਪਛਾਣੈ ਸੋ ਏਕੋ ਜਾਣੈ,
ਜਹਾਂਗੀਰ ਕਬੀਰ ਸਾਹਿਬ ਕਹਿ ਰਹੇ ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਪਛਾਣ ਲੈਂਦਾ ਹੈ ਉਹੀ ਇੱਕ ਨੂੰ ਜਾਣ ਲੈਂਦਾ ਹੈ ਵੀ ਉਹ ਕੈਸਾ ਹੈ।
ਬੰਦਾ ਕਹੀਐ ਸੋਈ,
ਜਿਹੜਾ ਇੱਕ ਨੂੰ ਜਾਣ ਲਏ ਇਸ ਰੂਪ ਦੇ ਵਿਚ ਬੰਦਾ ਤਾਂ ਉਹ ਕਹੀ ਜਾਂਦਾ, ਉਹ ਇਨਸਾਨ ਕਿਹਾ ਜਾਂਦਾ ਹੈ। ਬੰਦਗੀ ਕਰੇ ਤਾਂ ਬੰਦਾ, ਨਹੀਂ ਤਾਂ ਗੰਦੇ ਤੋਂ ਗੰਦਾ ਹੈ ਇਹ।
ਅਲਹੋ ਅਲਖ ਨ ਜਾਈ ਲਖਿਆ,
ਜਿਹੜਾ ਜਿਹੜਾ ਅੱਲਾ ਹੈ ਨਾ ਪਰਿਪੂਰਨ, ਲਖਣੇ ਤੋਂ ਰਹੇ ਤੈ ਜਾਣਿਆ ਨੀ ਜਾਂਦਾ, ਲਖਿਆ ਨੀ ਜਾਂਦਾ ਹੈ।
ਗੁਰ ਗੁੜ ਦੀਨਾ ਮੀਠਾ,
ਸਾਨੂੰ ਤਾਂ ਗੁਰੂ ਨਾਨਕ ਸਾਹਿਬ ਗੁਰੂ ਨੇ ਗਿਆਨ ਰੂਪੀ ਜਿਹੜਾ ਗੁੜ ਹੈ ਬੜਾ ਮਿੱਠਾ ਸੁਖਦਾਈ ਬਖਸ਼ ਦਿੱਤਾ ਹੈ, ਗਿਆਨ ਦੀ ਬਖਸ਼ਿਸ਼ ਕਰ ਦਿੱਤੀ।
ਕਹਿ ਕਬੀਰ ਮੇਰੀ ਸ਼ੰਕਾ ਨਾਸੀ,
ਕਹਿੰਦੇ ਇਸ ਕਰਕੇ ਵੀ ਜਦੋਂ ਗੁਰੂ ਨੇ ਗਿਆਨ ਰੂਪੀ ਮਿੱਠਾ ਸੁਖਦਾਈ ਗੁੜ ਬਖਸ਼ਦਾ ਉਹਨੇ ਛਕ ਲਿਆ, ਧਾਰਨ ਕਰ ਲਿਆ, ਮੇਰੀ ਤਾਂ ਸ਼ੰਕਾ ਹੀ ਨਾਸ ਹੋ ਗਈ ਹੈ ਹੁਣ।
ਸਰਬ ਨਿਰੰਜਨ ਦੀਠਾ,
ਮੈਂ ਸਾਰਿਆਂ ਦੇ ਵਿੱਚ ਮਾਇਆ ਦੀ ਕਣਕ ਤੋਂ ਰਹਿਤ ਜਿਹੜਾ ਸ਼ੁੱਧ ਸਰੂਪ ਉਹੀ ਤੱਕ ਰਿਹਾ, ਉਹੀ ਵੇਖ ਰਿਹਾ ਹਾਂ।
ਚੌਪਈ ਵਾਹਿਰ ਬਨਾਓ ਏਕ ਸਮ ਬਣਿਓ,
ਬਾਹਰਲਾ ਸ਼ੀਰਾਂ ਦਾ ਜਿਹੜਾ ਠਾਠ ਵਾਠ ਤੰਗ ਤ੍ਰਿਕ ਇੱਕੋ ਵਰਜਾ ਹੀ ਬਣਿਆ ਹੋਇਆ,
ਅੰਤਰ ਬ੍ਰਹਮ ਏਕ ਹੀ ਭਾਨਿਓ,
ਸ਼ੀਰਾਂ ਦੇ ਅੰਦਰ ਤਾਂ ਇੱਕੋ ਹੀ ਬ੍ਰਹਮ ਕਿਹਾ ਜਾਂਦਾ ਹੈ, ਭਾਵੇਂ ਛੋਟੇ ਹੈ ਸਰੀਰ ਭਾਵੇਂ ਵੱਡੇ ਹੈ, ਸਾਰਿਆਂ ਸਰੀਰਾਂ ਵਿੱਚ ਉਹੀ ਹੈ। ਇਸ ਤਰ੍ਹਾਂ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹ ਕਬੀਰ ਸਾਹਿਬ ਜੀ ਦੇ ਵਾਕ ਦੁਆਰਾ ਸਮਝਾਇਆ ਵੀ ਬਾਹਰਲੇ ਸਰੀਰਾਂ ਵਿੱਚ ਭਾਵੇਂ ਉਹ ਦਿਸਦੇ ਹੈ ਵੀ ਇਹ ਛੋਟੇ ਮਧਰੇ ਜਿਹੇ ਸਰੀਰ ਹੈ, ਇਹ ਬਹੁਤ ਵੱਡੇ ਲੰਮੇ ਸਰੀਰ ਹੈ, ਇਹ ਕਾਲੇ ਰੰਗ ਦੇ ਗੌਰ ਹੈ, ਸ਼ਾਮ ਹਨ, ਪਰ ਅੰਦਰ ਤਾਂ ਸਾਰਿਆਂ ਦੇ ਵਿੱਚ ਇੱਕੋ ਹੀ ਕਿਹਾ ਜਾਂਦਾ ਹੈ, ਉਹ ਈਸ਼ਰ ਉਹੀ ਬਿਰਾਜਮਾਨ ਸਭ ਵਿੱਚ ਹੈ।
ਜੋ ਨਾਰਚੈ ਆਪਣੀ ਕਲਿਆਣ,
ਜਿਹੜਾ ਮਨੁੱਖ ਕਹਿੰਦੇ ਆਪਣੀ ਕਲਿਆਣ ਚਾਹੁੰਦਾ, ਮੁਕਤੀ ਚਾਹੁੰਦਾ ਵੀ ਮੈਂ ਸੁਤੰਤਰ ਆਜ਼ਾਦ ਹੋ ਜਾਵਾਂ, ਛੁੱਟ ਜਾਵਾਂ ਮੋਹ ਮਮਤਾ ਦੇ ਬੰਧਨਾਂ ਚੋਂ,
ਤਜ ਦਾਵੇ ਕੋ ਭਜ ਭਗਵਾਨ,
ਵੀ ਦੁਨੀਆਂ ਦੇ ਦਾਵੇ ਪੱਖ ਜੇ ਛੱਡ ਕੇ ਭਗਵਾਨ ਦਾ ਭਜਨ ਕਰਦਾ ਹੈ।
ਮਨੁੱਖ ਜਨਮ ਅਮੋਲਕ ਰਤਨ,
ਕਿਉਂਕਿ ਜਿਹੜਾ ਮਨੁੱਖ ਜਨਮ ਹੈ ਇਹ ਤਾਂ ਅਮੋਲਕ ਰਤਨ ਵਰਗਾ ਹੈ।
ਦੁਰਲੱਭ ਪ੍ਰਾਪਤ ਹੋਏ ਵੱਡ ਯਤਨ,
ਬਹੁਤ ਕਹਿੰਦੇ ਯਤਨ ਕੀਤੀਆਂ ਬਣਾ ਦੁਰਲੱਭ, ਇਹ ਮਨੁੱਖ ਜਨਮ ਪ੍ਰਾਪਤ ਹੁੰਦਾ, ਬਹੁਤ ਔਖੇ ਹੋਣ ਤੋਂ ਬਾਅਦ ਪ੍ਰਾਪਤ ਹੁੰਦਾ। ਭਈ ਪ੍ਰਾਪਤ ਮਾਨਕ ਦੇਹਰੀਆ ਗੋਨ ਮਿਣ ਕੀਏ ਤੇਰੀ ਬਰੀਆ, ਗੁਰੂ ਅਰਜਨ ਦੇਵ ਜੀ ਦੇ ਵੀ ਬਚਨ ਹਨ।
ਵਿਸ਼ਿਆਂ ਬਿਲਸਨ ਬੰਧਨ ਦਾਵੇ,
ਜਿਹੜਾ ਵਿਸ਼ਿਆਂ ਨੂੰ ਭੋਗਣਾ ਹੋਰ ਦਾਵੇ ਪੱਖ ਧੜੇ ਬੰਨਣੇ ਹਨ।
ਇੱਕ ਬਿਰਾਟਿਕਾ ਬਦਲੇ ਜਾਵੇ,
ਇੱਕ ਜਿਹੜੀ ਮਾਇਆ ਰੂਪੀ ਕੌਡੀ ਹੈ ਉਹਦੇ ਬਦਲੇ ਜਿਹੜਾ ਮਨੁੱਖ ਹੈ ਜਨਮ ਐਵੇਂ ਅਜਾਈ ਵਿਅਰਥ ਜਾਂਦਾ ਹੈ।
ਜੇ ਲਾਗੇ ਸਿਮਰਨ ਸਤਨਾਮ,
ਜਹਾਂਗੀਰ ਪਾਤਸ਼ਾਹ ਜਿਹੜੇ ਧੜੇ ਪੱਖ ਛੱਡ ਕੇ एको एक सतनाम वाहिगुरू दा सिमरन करन लग गए।
से लाहा लै गए निज ताम
मनुखा शेरा ही कहंदे अपना लाहा लै के सचखंड रूपी घर विच चले गए।
जिस ते छूट जाए भ्रम उर का
गुरु हरगोबिंद साहिब जी कहन लगे जहांगीर पातशाह जी दे हृदय विच भरम भुलेखा खत्म हो जावे।
इसका क्या हिंदू क्या तुरका
नहीं ओदे अगे की मुसलमान है की हिंदू है वो तो सारा विचो से नू वेखदा है भाई कन्हैये बार
सब मह पूरन एक पछान है
सारा दे विचो ब्रह्म नू परिपूर्ण करके जानदा पछान
जथा गगन व्यापक जग जान है।
इस तरह जेड़ा आकाश है सारे संसार दे विच व्याप्या होया पसरिया होया जानिया जांदा है।
सत्ता चेतन की सब पाए
इसे तरह जिन्ने जीव जंत है वो ब्रह्म दी सत्या पाके शक्ति पाके
एक साम ही सब पर है लखाए।
सारे जीव कहंदे एक समान ही जाने पैंदे कुछ इह जाने जांदे हां
जिन्हो देह हंता दिड तारी
महाराज कहंदे पातशाह जिन्हां ने शरीर दी जिहड़ी हंगता मंगता पक्की धार लई है वी असी देह रूप हां
ते दावे बंद है भ्रम भारी
ओ भारी भरमा विच पै के फिर धावे दावे बंदे बड़े बड़े धड़े पार्टियां बना लेंदे हां।
हालत नहीं सुख पालत न टोई
एहो जे लोकां नू ना इत्थे कोई सुख है परलोक दे विच परमेश्वर वल्लों कोई सहारा आसरा नहीं मिलदा तक्की पैंदे हां।
प्रभ ते सदा दुहागण सोई
एहो जे मनुख परमेश्वर वल्लों जिवें छुट्टड़ दीवी हुंदी मालक ने छड़ी हुंदी ने ओहे जे हुंदे धक्के धरोए होए।
नह तन हंता होत न दावे
इन्हां मनुखां दे अंदर कोई शरीर दी हंगता नहीं देह दे आस नहीं ना कोई दावे बंदे धरे बंदे है।
तन बिन अपन रूप लख पावे
शरीर तो बगैर जिहड़ा अपना सचित अनंत स्वरूप नूं जाण ना पा लैंदे
हालत महा सुख पालत आनंदे
उन्हां मनुखां नूं इत्थे महान सुख है परलोक विच ही महान आनंद है।
सो प्रभ पत की प्रिया बिलंदे
होता जिवे कोई पत वरता है स्त्री पति दी बड़ी प्यारी हुंदी है परमेश्वर दे प्यारे हुंदे हन।
छुट बो नह जानह नर अंधा
जिहड़े अन्ने अग्ञानी है संसार दे बंधना तो किवे छुटना है किवे निकलना ओ नहीं जानदे फसे रहंदे
दावे बंधन ते लह बंदा
दावे बन के तड़े बन के कहंदे इस तरह बंधन लैंदे बज जांदे नूड़े जांदे फसे रहंदे हन।
तन हंता के बिना बिसारे
जिन्ना चिर शरीर दी जिहड़ी हंगता है इनू कोई भुलांदा नहीं छड़दा नहीं
नह प्रभ पायत अपर अपारे
वे पातशाह जिहड़ा अपर अपार परमेश्वर उन्ना चिर उन्हूं नहीं कोई पा सकदा।
या ते सुनहो शाह तन मान
इस करके जहांगीर पातशाह ध्यान दे के सुन ला जिहड़ा शरीर दा मान है हंकार जा
इसके त्यागन ते दुख हान
जेड़ा शरीर दा मान इनू छड़ देवे फेर कहंदे सुखी हो सकदा नहीं तो जेड़ा मान बड़ा दुखदाई मान मुनि मुन वरगले मान सबै को खाए।
जब तन हंता पई विनाश
पातशाह जदों शरीर दी हंगता मैं मेरी एदे अंदरों खत्म हो गई
तब दावे बंधन कित आस
जेड़े दावे बनने पख तड़े पार्टियां बनानी उथे किथे आसा रहंदी इन्हां तो उपर उठ खड़दा है।
सुन हजरत ने हृदय बिचारा
इस तरह सुन के जहांगीर पातशाह ने हृदय भी सोचिया बिचारे
नयो बेस एक बाहर तारा
गुरु हरगोबिंद साहिब ने शरीर दे उपर जेड़ा बाहरला लिबास था नवा धार लिया पातशाही ठाठ धारण कर लिया है।
प्रथम गुरु के मत सम मत है
अंदरला जेड़ा मत ਹੈ ਉਹ ਤਾਂ ਪਹਿਲੇ ਗੁਰੂ ਨਾਨਕ ਸਾਹਿਬ ਦੇ ਸਮਾਨ ਹੀ ਇਹਨਾਂ ਦਾ ਮਤ ਸਿਧਾਂਤ ਦਿਸ ਰਿਹਾ।
ਨਿਸਚਾ ਏਕ ਰੀਤ ਹੀ ਚਿੱਤ ਹੈ।
ਹਾਂ, ਚਿੱਤ ਵਿਚ ਇੱਕੋ ਹੀ ਰੀਤੀ ਹੈ, ਇੱਕੋ ਹੀ ਕਹਿੰਦੇ ਨਿਸ਼ਚਾ ਭਰੋਸਾ ਗੁਰੂ ਨਾਨਕ ਸਾਹਿਬ ਵਾਲਾ।
ਧੰਨ ਪੀਰ ਜੀ ਬਾਕ ਬਖਾਨਾ।
ਇਸ ਕਰਕੇ ਜਹਾਂਗੀਰ ਨੇ ਕਿਹਾ, ਹੇ ਗੁਰੂ ਹਰਗੋਬਿੰਦ ਸਾਹਿਬ ਵੀਰ ਜੀ, ਤੁਸੀਂ ਧੰਨ ਹੋ।
ਸ੍ਰੀ ਨਾਨਕ ਕੇ ਹੋ ਤੁਮ ਥਾਨਾ।
ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਅੱਜ ਦੇ ਸਮੇਂ ਤੁਸੀਂ ਪਾਤਸ਼ਾਹੀ ਠਾਠ ਵਿਚ ਗੁਰੂ ਨਾਨਕ ਸਾਹਿਬ ਤੇ ਅਸਥਾਨ ਤੇ ਹੋ।
ਜਿਨ ਕੋ ਸੁਜਾਸ ਚੰਦ ਸਮਚਾਰੂ।
ਸਾਹਿਬ ਜੀ ਦਾ ਜਿਹੜਾ ਸ੍ਰੇਸ਼ਟ ਦਸ ਹੈ, ਪੂਰਨਮਾਸੀ ਦੇ ਚੰਦਰਮਾ ਵਾਂਗ ਬੜਾ ਸੁੰਦਰ ਹੈ।
ਹਿੰਦੂ ਤੁਰਕ ਸਭ ਕਰਤ ਉਚਾਰੂ।
ਕੋਈ ਮੁਸਲਮਾਨ ਮੀਆਂ ਪੀਰ ਵੀਰ ਵਰਗਾ ਹੋਰ ਜਿੰਨੇ ਕੋਈ ਹਿੰਦੂ ਹੈ, ਸਾਰੇ ਸ੍ਰੇਸ਼ਟ ਜਸ ਆਪ ਜੀ ਦਾ ਉਚਾਰਨ ਕਰਦੇ ਹਨ।
ਹਿਮ ਕਹਿ ਅਰਪਿਓ ਦਰਬ ਹਜ਼ਾਰਾ।
ਇਸ ਤਰ੍ਹਾਂ ਸਤਿਗੁਰੂ ਦੇ ਈਸ਼ਵਰ ਸਲਾਘਾ ਦੇ ਬਚਨ ਕਹਿੰਦਿਆਂ ਹੋਇਆਂ ਪਾਤਸ਼ਾਹ ਨੇ ਆਪਣੇ ਵੱਲੋਂ 1000 ਰੁਪਇਆ ਭੇਟਾ ਕੀਤਾ।
ਕਰੀ ਭੇਟ ਔਰ ਸ਼ਰਧਾ ਧਾਰਾ।
ਹਿਰਦੇ ਸ਼ਰਧਾ ਧਾਰ ਕੇ ਭੇਟਾ ਰੱਖਣਾ ਕੀਤੀ।
ਸੋ ਜੇਠੇ ਨੇ ਲੀਨ ਉਠਾਏ।
ਜਿਹੜਾ 1000 ਭੇਟਾ ਕੀਤਾ ਭਾਈ ਜੇਠਾ ਗੁਰਸਿੱਖ ਜੀ ਨੇ ਸੰਭਾਲ ਲਿਆ।
ਰੰਗ ਸ਼ਾਹ ਸੰਗ ਤੇ ਹਰ ਖਾਏ।
ਗੁਰੂ ਮਹਾਰਾਜ ਦਾ ਪਾਤਸ਼ਾਹ ਦੇ ਨਾਲ ਪ੍ਰੇਮ ਪਿਆਰ ਬਣਿਆ ਰਿਹਾ ਹੈ, ਪ੍ਰੇਮ ਦੇ ਬਚਨ ਬੋਲਿਆ ਹੈ, ਜਿਸ ਕਰਕੇ ਸਾਰੇ ਜਿਹੜੇ 5 ਗੁਰਸਿੱਖ ਨਾਲ ਗਏ ਬਹੁਤ ਖੁਸ਼ ਹੋਏ। ਪਹਿਲੇ ਦਿਨ ਹੀ ਮਿਲਾਪ ਹੋਇਆ, ਕੋਈ ਬੇਰਸੀ ਨਹੀਂ ਹੋਈ ਹੈ, ਕੋਈ ਐਸੀ ਗੱਲਬਾਤ ਨਹੀਂ ਹੋਈ ਹੈ ਜਿਸ ਕਰਕੇ ਬੇਰਸੀ ਹੋਏ। 5 ਗੁਰਸਿੱਖ ਐਸਾ ਪ੍ਰੇਮ ਪਿਆਰ ਦੋਹਾਂ ਪਾਸੋਂ ਰਹਿਣ ਕਰਕੇ ਖੁਸ਼ ਹੋ ਗਏ। ਇਸੇ ਤਰ੍ਹਾਂ ਗੁਰਬਿਲਾਸ ਦੇ ਵਿੱਚ ਥੋੜਾ ਜਿਹੜਾ ਪ੍ਰਸੰਗ ਹੈ ਉਹ ਵਿਸਥਾਰ ਨਾਲ ਆਉਂਦਾ ਹੈ। ਜਦੋਂ ਗੁਰੂ ਮਹਾਰਾਜ ਜੀ ਸਭਾ ਤੋਂ ਬਾਹਰ ਆ ਗਏ ਸਨ, ਫਿਰ 5 ਗੁਰਸਿੱਖਾਂ ਨੇ, ਜਿਨ੍ਹਾਂ ਦੇ ਵਿਚੋਂ ਭਾਈ ਜੇਠਾ ਜੀ ਨੇ ਅੱਗੇ ਹੋ ਕੇ ਪੁੱਛਿਆ ਸੀ ਕਿ ਮਹਾਰਾਜ ਤੁਸੀਂ ਸਭਾ ਵਿਚ ਕਬੀਰ ਸਾਹਿਬ ਜੀ ਦੇ ਸ਼ਬਦ ਉਚਾਰਨ ਕਰ ਦਿੱਤਾ, ਜਿਵੇਂ ਪਹਿਲੇ ਸਤਿਗੁਰੂ ਜੀ ਜਦੋਂ ਕਿਸੇ ਨੂੰ ਉਪਦੇਸ਼ ਦਿੰਦਾ ਹੁੰਦਾ, ਸਮਝਾਉਣਾ ਬਜਾਉਣਾ ਹੁੰਦਾ, ਆਪਣੇ ਮੁੱਖ ਤੋਂ ਸ਼ਬਦ ਉਚਾਰਨ ਕਰਕੇ ਸਮਝਾਉਂਦੇ ਸਨ, ਤੇ ਆਪ ਜੀ ਨੇ ਵੀ ਮਹਾਰਾਜ ਕੋਈ ਨਾ ਕੋਈ ਬਾਣੀ ਦਾ ਸ਼ਬਦ ਉਚਾਰਨ ਕਰਕੇ ਫਿਰ ਉਹਨੂੰ ਸਮਝਾਉਣਾ ਬਜਾਉਣਾ, ਤੁਸੀਂ ਕਬੀਰ ਸਾਹਿਬ ਦਾ ਸ਼ਬਦ ਪੜ੍ਹ ਦਿੱਤਾ। ਗੁਰੂ ਮਹਾਰਾਜ ਕਹਿੰਦੇ ਵੀ ਪਿਤਾ ਗੁਰੂ ਜੀ ਦਾ ਸਾਨੂੰ ਹੁਕਮ ਹੈ, ਤੁਸੀਂ ਵੀ ਬਾਣੀ ਨਹੀਂ ਉਚਾਰਨ ਕਰਨੀ, ਬਾਣੀ ਦਾ ਪ੍ਰਚਾਰ ਕਰਨਾ ਹੈ। ਤੇ ਇਹ ਸਾਨੂੰ ਵਚਨ ਹੋਏ ਹੈ ਵੀ ਤੁਸੀਂ ਜੰਗੀ ਯੋਧਿਆਂ ਦੀਆਂ 12 ਸੁਣ ਕੇ 9 ਧੁਨਾਂ ਚੜਾਉਣੀਆਂ ਹਨ। ਇਸ ਕਰਕੇ ਅਸੀਂ ਪਿਤਾ ਗੁਰੂ ਜੀ ਦੇ ਹੁਕਮ ਨੂੰ ਅੱਗੇ ਰੱਖਦਿਆਂ ਹੋਇਆਂ ਬਾਣੀ ਨਹੀਂ ਉਚਾਰਨ ਕੀਤੀ ਤੇ ਨਾ ਹੀ ਉਚਾਰਨ ਕਰਾਂਗੇ। ਇਸੇ ਤਰ੍ਹਾਂ ਜਿਹੜਾ ਅਗਲਾ ਸਾਡਾ 7ਵਾਂ ਜਾਮਾ ਹੋਵੇ ਉਹਦੇ ਵਿਚ ਵੀ ਕੋਈ ਬਾਣੀ ਨਹੀਂ ਉਚਾਰਨ ਹੋਵੇਗੀ, ਤੇ ਇਸ ਤੋਂ ਅੱਗੇ ਜਿਹੜਾ 8ਵਾਂ ਜਾਮਾ ਉਹ ਨਹੀਂ ਹੋਵੇਗਾ। ਹਰ 9ਵੇਂ ਜਾਮੇ ਵਿਚ ਅਸੀਂ ਬਾਣੀ ਉਚਾਰਨ ਕਰਾਂਗੇ। ਭਾਈ ਜੇਠਾ ਕਹਿਣ ਲੱਗੇ, ਮਹਾਰਾਜ ਉਹ ਕੌਣ ਹੋਵੇਗਾ, 9ਵਾਂ ਸਰੂਪ ਕਿਹੜਾ ਜਾਮਾ ਹੋਵੇਗਾ? ਫਿਰ ਆਪ ਜੀ ਨੇ ਕਿਹਾ ਵੀ ਉਹ ਹੋਣਗੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ 9ਵੇਂ ਜਾਮੇ ਵਿਚ। ਫਿਰ ਤਾਂ ਮਹਾਰਾਜ ਤੁਹਾਡੇ ਪੁੱਤਰ ਹੀ ਹੋਏ। ਮਹਾਰਾਜ ਕਹਿੰਦੇ, ਪੁੱਤਰ ਤੇ ਪਿਓ ਦੇ ਵਿਚ ਕੋਈ ਫਰਕ ਹੁੰਦਾ ਹੈ? ਜੇ ਪੁੱਤਰ ਉਚਾਰਦੇ ਅਸੀਂ ਨਾ ਉਚਾਰੀਏ, ਸਮਝ ਅਸੀਂ ਉਚਾਰਤੀ? ਫਿਰ ਭਾਈ ਜੇਠਾ ਕਹਿੰਦੇ, ਨਹੀਂ ਮਹਾਰਾਜ, ਆਪ ਜੀ ਨੂੰ ਵੀ ਬਾਣੀ ਉਚਾਰਨੀ ਚਾਹੀਦੀ ਹੈ। ਫਿਰ ਗੁਰੂ ਮਹਾਰਾਜ ਕਹਿੰਦੇ ਵੀ ਐਸ ਜਾਮੇ ਤਾਂ ਨਹੀਂ, ਜਦੋਂ ਸਾਡਾ 10ਵਾਂ ਜਾਮਾ ਹੋਇਆ ਨਾ, ਉਦੋਂ ਫਿਰ ਅਸੀਂ ਗੁਰੂ ਕਾਂਸ਼ੀ ਦਮਨਵਾ ਸਾਹਿਬ ਸਾਬੋ ਕੀ ਤਲਵੰਡੀ ਉੱਚੇ ਥਾਂ ਤੇ ਬੈਠ ਕੇ ਸਾਰੀ ਬਾਂਠੀ ਬਾਣੀ ਕੰਠੋਂ ਉਚਾਰਨ ਕਰਾਂਗੇ। ਇਸੇ ਤਰ੍ਹਾਂ ਜਿੱਥੇ ਇਹ ਅਨੁਭਵ ਨਾਲ ਕੰਠੋਂ ਬਾਣੀ ਉਚਾਰਨ ਕਰਾਂਗੇ, ਦੂਜੇ ਉੱਥੇ ਅਸੀਂ ਵੀਰ ਅਸੀਂ ਬਾਣੀ ਵੀ ਉਚਾਰਨ ਕਰਾਂਗੇ 10ਵੇਂ ਜਾਮੇ ਵਿੱਚ। ਉਹਦੇ ਵਿੱਚ ਜੰਗ ਯੁੱਧ ਦੇ ਵੀ ਪ੍ਰਸੰਗ ਹੋਣਗੇ, ਵੀਰ ਰਸ ਨੂੰ ਪੈਦਾ ਕਰਨ ਵਾਲੇ ਵੀ ਲਫ਼ਜ਼ ਹੋਣਗੇ ਇਹ ਵੀ, ਤੇ ਦੂਜੀ ਵੀ ਵੀਰ ਅਸੀਂ ਵੀ ਉਚਾਰਨ ਕਰਾਂਗੇ। ਇਸ ਤਰ੍ਹਾਂ ਗੁਰਬਿਲਾਸ ਕੇ ਤੇ ਤਲਵੰਡੀ ਕੇ ਜਾਏ ਵਹੋ, ਇਸ ਤਰ੍ਹਾਂ ਅੱਖਰ ਏਕ ਕਾ ਭੇਤ ਰੋਨੇ ਮਹਦਾਸ ਗੁਰੂ ਸਮਰੱਥ ਵਿਚਾਰ, ਇਹੋ ਜਿਹਾ ਸਵਈਆ ਆਉਂਦਾ ਹੈ ਗੁਰਬਿਲਾਸ ਵਿਚ। ਕਿ ਜਿਹੜੀ ਤਲਵੰਡੀ ਉਹਦੇ ਕੋਲ ਅਸੀਂ ਬੈਠ ਕੇ ਦਮਦਮਾ ਸਾਹਿਬ ਸਥਾਨ ਸਵਾਰਨ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਆਪਣੇ ਮੁੱਖ ਤੋਂ ਹੀ ਉਚਾਰਨ ਕਰਾਂਗੇ ਤੇ ਉਚਾਰਨ ਕਰਦੇ ਆ ਅੱਖਰ ਏਕ ਭੇਦ ਧਰੋ ਨਹਿ, ਇੱਕ ਅੱਖਰ ਦਾ ਵੀ ਕੋਈ ਫਰਕ ਨਹੀਂ ਰੱਖਾਂਗੇ। ਮਮਦਾਸ ਗੁਰੂ ਸਮਰੱਥ ਵਿਚਾਰੋ, ਜਿਹੜੇ ਸਮਰੱਥ ਗੁਰੂ ਹੈ ਉਹਨਾਂ ਦੇ ਸਾਨੂੰ ਦਾਸ ਵਿਚਾਰ ਲਓ, ਇਸ ਤਰ੍ਹਾਂ ਦਸਵੇਂ ਜਾਮੇ ਵਿੱਚ ਐਸਾ ਕੁਛ ਕਰਾਂਗੇ। ਜੋ ਆਪ ਜੀ ਨੇ ਫਿਰ ਦਸਵੇਂ ਸਰੂਪ ਦੇ ਵਿੱਚ ਸਾਰੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੰਠੋਂ ਉਚਾਰਨ ਕੀਤੀ, ਜਿਹੜੇ ਭੱਟਾਂ ਨੇ ਉਚਾਰੀ ਹੈ, ਭਗਤਾਂ ਨੇ ਉਚਾਰੀ ਹੈ, ਉਹ ਸਾਰੇ ਗੁਰੂ ਕਲਗੀਧਰ ਦੇ ਵੀ ਆਪ ਉਚਾਰਨ ਕੀਤੀ। ਫਿਰ ਜਿਵੇਂ ਛੇਵੇਂ ਜਾਮੇ ਵਿੱਚ ਕਿਹਾ ਸੀ ਉਦੋਂ ਵੀਰ ਰਸੀ ਬਾਣੀ ਉਚਾਰਨ ਕਰਾਂਗੇ, ਉਹ ਬੇਅੰਤ ਬੇਅੰਤ ਬਾਣੀ ਆ ਦਸਮ ਗੁਰੂ ਗ੍ਰੰਥ ਸਾਹਿਬ ਦੀ। ਇਹ ਸਾਰਾ ਕੁਛ ਇਤਿਹਾਸ ਵਿੱਚ ਸਾਨੂੰ ਪੜ੍ਹਨ ਨੂੰ ਤੇ ਸੁਣਨ ਨੂੰ ਮਿਲਦਾ ਹੈ, ਪਰ ਅਜੋਕੇ ਸਮੇਂ ਨੇ ਵਿਦਵਾਨਾਂ ਨੇ ਅੱਖਾਂ ਮੀਚੀਆਂ ਹੋਈਆਂ, ਇਹ ਇਹੋ ਜਿਹੀਆਂ ਧਾਰਮਿਕ ਇਤਿਹਾਸ ਦੀਆਂ ਪੁਸਤਕਾਂ ਤਾਂ ਪੜ੍ਹੀ ਨਹੀਂ ਪੜ੍ਹਦੇ ਨਹੀਂ ਹੈ, ਤੇ ਉਂਝ ਹੀ ਬਸ ਰੌਲਾ ਪਾਇਆ ਹੈ। ਦਸਮ ਗੁਰੂ ਦੀ ਬਾਣੀ ਨਹੀਂ ਇਹ, ਮਹਾਰਾਜ ਦੀ ਨਹੀਂ ਬਾਣੀ ਹੈ। ਮੇਰੇ ਪੁੱਛਣ ਵਾਲਾ ਹੋਵੇ, ਜਦੋਂ ਕੋਈ ਬਾਣੀ ਗਿਆਨ ਪ੍ਰਬੋਧ ਸ਼ੁਰੂ ਹੁੰਦਾ, ਕਾਲ ਉਸਤ ਹੁੰਦਾ, ਉੱਥੇ ਪਾਤਸ਼ਾਹੀ ਦਸਵੀਂ ਲਿਖਿਆ ਪਿਆ। ਇਹ ਦੱਸੋ ਦਸਵੀਂ ਪਾਤਸ਼ਾਹੀ ਹੋਰ ਕੋਈ ਸਿੱਖ ਲਿਖ ਸਕਦਾ? ਕੋਈ ਕਵੀ ਲਿਖ ਸਕਦਾ ਆਪਣੇ ਆਪ ਨੂੰ ਪਾਤਸ਼ਾਹੀ ਦਸਵੀਂ? ਇੱਥੇ ਮਾੜਾ ਜਿਹਾ ਕੋਈ ਲਿਖ ਕੇ ਦਿਖਾਵੇ ਜਪਜੀ ਸਾਹਿਬ ਦੇ ਮੂਹਰੇ, ਹੁਣ ਇਹਨਾਂ ਅਗਲੇ ਸੋਤੇ ਕੱਢ ਲੈਣਗੇ। ਇਸ ਕਰਕੇ ਹੇ ਗੁਰੂ ਕੀ ਤਾਬਿਆ, ਪੰਜਾਂ ਗੁਰਸਿੱਖ ਸਿੰਘਾਂ ਨੂੰ ਖੜਿਆਂ ਕਰਕੇ ਡਿਊਟੀ ਲਾਈ ਹੈ ਵੀ ਗੁਰੂ ਗ੍ਰੰਥ ਸਾਹਿਬ ਗਿਆਨ ਬਖਸ਼ਣਗੇ, ਤੇ ਬਾਹਰਲਾ ਜਿਹੜਾ ਹੈ ਨਾ, ਜਿਵੇਂ ਅਸੀਂ ਖੰਡਾ ਖੜਕਾਉਂਦੇ ਰਹੇ, ਖਾਲਸਾ ਖੜਕਾਊਗਾ, ਅਕਲ ਮਤ ਇਹ ਦਊਗਾ ਜਿਹੜਾ ਨਹੀਂ ਸਮਝਦਾ। ਗੁਰੂ ਗ੍ਰੰਥ ਸਾਹਿਬ ਮੇਰਾ ਗਿਆਨ ਦੇਣਗੇ, ਜਿਹੜਾ ਗਿਆਨ ਲੈਣਾ ਉਹ ਗੁਰੂ ਗ੍ਰੰਥ ਸਾਹਿਬ ਤੋਂ ਲਓ, ਜਿਹੜਾ ਨਹੀਂ ਸਮਝਦਾ ਉਹਨੂੰ ਝਾਟਾ ਤੁਸੀਂ ਸਿਖਾਉਣਾ ਖਾਲਸਾ ਜੀ। ਇਹ ਪੰਜ ਇਸ ਕਰਕੇ ਕਿਤਾਬਾਂ ਖੜਾ ਕੀਤੇ ਸੀ, ਇਸ ਕਰਕੇ ਵੀ ਉਹਨਾਂ ਪੰਜਾਂ ਦੇ ਹੁੰਦਿਆਂ ਹੋਇਆ ਐਸਾ ਕਿਹੜਾ ਹੈ ਵੀ ਕੋਈ ਬਾਣੀ ਉਚਾਰਨ ਕਰਕੇ ਆਪਣੇ ਵੱਲੋਂ ਤੇ ਮੋਰ ਲਿਖਦੇ ਦਸਵੇਂ ਪਾਤਸ਼ਾਹ ਦਾ ਨਾਂ ਜਾਂ ਦੇਖ ਦੇਖ ਪੱਤਰੇ ਲਿਖਦੇ ਵੇ? ਨਾ ਅੱਜ ਤੱਕ ਕੋਈ ਲਿਖ ਸਕਿਆ ਤੇ ਨਾ ਕਿਸੇ ਨੇ ਲਿਖਿਆ, ਨਾ ਅੱਗੇ ਨੂੰ ਕਿਸੇ ਨੇ ਲਿਖ ਸਕਣਾ ਹੈ। ਇਹ ਤਾਂ ਜਿਨ੍ਹਾਂ ਨੇ ਕੋਈ ਉਹ ਅੰਦਰੋਂ ਖਾਤੇ ਕੋਈ ਉਹਨਾਂ ਨੂੰ ਮਾਇਆ ਮਿਲਦੀ ਹੈ ਨਾ, ਉਹ ਫਿਰ ਮਾਇਆ ਦਾ ਸੁਭਾਅ ਹੈ, ਰੌਲਾ ਰੌਲਾ ਪਾਉਂਦੀ ਹੈ। ਕਿਸੀ ਬਾਅਦ ਕਾਰ ਕਿਸੀ ਕੋ ਸਗਲੇ ਲੜ ਲੜ ਮੂਆ, ਇਧਰ ਅਸੀਂ ਲੜੀ ਪੜੀ ਜਾਂਦੇ, ਇਸੇ ਤਰ੍ਹਾਂ ਇਹ ਲੈ ਲੈ ਕੇ ਮਾਇਆ ਰੌਲਾ ਪਾਈ ਜਾਂਦੇ। ਪਹਿਲਾਂ ਇਹ ਕਹੀ ਜਾਂਦੇ ਸੀ ਭਗਤ ਬਾਣੀ ਮਹਾਰਾਜ ਦੀ ਬਾਣੀ ਨਹੀਂ ਹੈ, ਇਹ ਭੱਟਾਂ ਦੀ ਬਾਣੀ ਜਿਹੜੀ ਹੈ ਇਹ ਬਾਣੀ ਨਹੀਂ ਹੈ, ਸੱਤਾ ਬਲਵੰਡ ਦੀ ਜਿਹੜੀ ਬਾਣੀ ਇਹ ਵੀ ਬਾਣੀ ਨਹੀਂ ਹੈ, ਆਹ ਜਿਹੜੇ ਚਬੋਲੇ ਵਿਚ ਲਿਆ ਵਾੜੇ ਇਹ ਨਹੀਂ ਬਾਣੀ ਹੈ, ਆਹ ਜਿਹੜੇ ਪੁਨਹੇ ਵਿਚ ਧੱਕੇ ਪਏ ਇਹ ਵੀ ਬਾਣੀ ਨਹੀਂ ਹੈ, ਆਹ ਜਿਹੜੀ ਰਾਗ ਮਾਲਾ ਇਹ ਤਾਂ ਬਿਲਕੁਲ ਹੀ ਨਹੀਂ ਬਾਣੀ, ਇਹਦੇ ਵਿਚ ਤਾਂ ਕੋਈ ਸਿਧਾਂਤ ਨਹੀਂ ਹੈ, ਨਾ ਇਹਦੇ ਵਿਚ ਕੋਈ ਮਹੱਲਾ ਮੂਹਰੇ ਲਿਖਿਆ, ਨਾ ਇਹਦੇ ਵਿਚ ਕੋਈ ਰਹਾਉ ਆਉਂਦਾ ਹੈ, ਨਾ ਕੋਈ ਨਾਨਕ ਸ਼ਬਦ ਆਉਂਦਾ ਹੈ। ਇਸ ਕਰਕੇ ਇਹ ਤਾਂ ਰਾਗ ਮਾਲਾ ਬਿਲਕੁਲ ਹੀ ਨਹੀਂ ਬਾਣੀ। ਪਹਿਲਾਂ ਇਹ ਇਸ ਤਰ੍ਹਾਂ ਰੌਲਾ ਪਾਉਂਦੇ ਸੀ, ਰੋਧਰ ਤਾਂ ਜਿੰਨੇ ਸਮੁੱਚੇ ਵਿਦਵਾਨ ਸੀ, ਹੋਰ ਸਿਮਰਨ ਵਾਲੇ ਸਾਧੂ ਸੀ, ਉਨ੍ਹਾਂ ਨੇ ਬੀੜਾ ਚੁੱਕ ਲਿਆ, ਅਕਾਲ ਤਖ਼ਤ ਤੋਂ ਇਹੋ ਜਿਹਾ ਬੋਲਣ ਵਾਲਿਆਂ ਨੂੰ ਛੇਕ ਦਿੱਤਾ, ਉਹ ਹੁਣ ਮਰ ਮੁੱਕ ਮੁੱਕ ਗਏ, ਉਨ੍ਹਾਂ ਦੇ ਪੈਰੋਗਾਰ ਵਿੱਚੇ ਉਹ ਹੌਲੀ ਹੌਲੀ ਅੱਗ ਸੁਲਗਦੀ ਰਹਿੰਦੀ, ਹੁਣ ਇਹ ਖੜ ਗਏ। ਉਨ੍ਹਾਂ ਨੇ ਦੇਖ ਲਿਆ ਵੀ ਇੱਧਰ ਤਾਂ ਗੱਲ ਨਹੀਂ ਬਣਦੀ, ਚਲੋ ਹੁਣ ਦਸਮ ਗ੍ਰੰਥ ਨੂੰ ਲੈ ਲਓ। ਉਧਰ ਦਾਲਣੀ ਗਲੀ ਹੁਣ ਇਧਰ ਇਹ ਬਕਵਾਸ ਕਰਨਾ ਸ਼ੁਰੂ ਕਰ ਦਿੰਦਾ ਕਿ ਚਲੋ ਜੇ ਭਲਾ ਜਾਪ ਸਾਹਿਬ ਮਹਾਰਾਜ ਦੀ ਬਾਣੀ ਨਹੀਂ ਹੈ ਤੇ ਅਕਾਲ ਉਸਤ ਨਹੀਂ ਬਾਣੀ, ਬੇਨਤੀ ਚੌਪੀ ਬਾਣੀ ਨਹੀਂ ਹੈ, ਜਿਹੜੇ ਪੰਜ ਬਾਣੀਆਂ ਵਿੱਚ ਸਿੰਘ ਪੜ੍ਹੀ ਜਾਂਦੇ ਇਹ ਮੂਰਖ ਹੈ ਸਾਰੇ, 300 ਸਾਲ ਤੋਂ ਸਮਾਂ ਉੱਪਰ ਹੋ ਗਿਆ, ਖੰਡੇ ਬਾਟੇ ਦੇ ਅਮਰ ਨੂੰ ਛਕਾਇਆ ਹੋਇਆ, ਉਹ ਖੰਡਾ ਵੀ ਉੱਥੇ ਪਿਆ ਹੈ। ਇਸੇ ਤਰ੍ਹਾਂ ਉਹਨਾਂ ਜਿਨ੍ਹਾਂ ਨੇ ਛਕਿਆ ਸੀਸ ਦੇ ਕੇ ਉਹਨਾਂ ਦੇ ਨਾਮ ਵੀ ਲਿਖੇ ਪਏ ਹੈ, ਜਿੱਥੇ ਛਕਿਆ ਉਹ ਥਾਂ ਵੀ ਕੇਸਗੜ੍ਹ ਸਾਹਿਬ ਸੁਭਾਏ ਮਾਨ ਹੈ। ਇਹ ਕਹੀ ਜਾਂਦੇ ਮਹਾਰਾਜ ਤਾਂ ਕੋਈ ਅੰਮ੍ਰਿਤ ਹੀ ਨਹੀਂ ਛਕਾਇਆ, ਕੋਈ ਪੰਜ ਪਿਆਰੇ ਨਹੀਂ ਹੋਏ, ਤੇ ਇਹ ਭਲਾ ਕੌਣ ਬਣਾ ਗਿਆ ਉਹ ਥਾਂ, ਉਹ ਕੌਣ ਲਿਖ ਗਿਆ ਉੱਥੇ ਪੰਜ ਪਿਆਰਿਆਂ ਦੇ ਨਾਂ? इतिहास विच लिखया भी एवें किसे ने लिखता झूठी जानी कहिंदा नहीं नानक अमृत एक दूजा अमृत ना है बीबी एको कहिंदा नाम ही अमृत है होर तां कोई अमृत ही नहीं है। फिर तां जे श्री गुरु ग्रंथ साहिब दी बाणी नूं अमृत कहा बाणी गुरु गुरु है बाणी विच बाणी अमृत सारे फिर इहदा की उत्तर उहनां नूं आएगा भी नाम अमृत है दूजा अमृत है नहीं अमृत बाणी गुर की डिठी गुरमुख बिरला कहना चख डिठी भी है गुरबाणी की बाणी है तो अमृत नालों भी बिठी है ये अमृत रू बाणी पढ़ पढ़ के गुरु महाराज ने अमृत तैयार किया हूं भी अमृत पंज बाणिया पढ़ के भी तैयार करते ने सिखाते बाहरली रीति कायम की है पर कहते नहीं कोई अमृत नहीं छकाया कोई खालसा पंथ नहीं सजा ये तो बस हूं तो इथों जिक्र भी कह लग गए कहते गुरु नानक साहब तो बाद कोई कहते गद्दी किसी नूं दित्ती नहीं गई गुरु नानक साहब तो बगैर कहते गुरु ही नहीं कोई होया ये तो एवें कहते गद्दी मगरों चला ली इस तरह हम जानी दसम ग्रंथ की बाणी नूं खत्म करने वास्ते ना क्यों आंदा ना प्रथम भगवती सिमरका गुरु नानक लई ते आए फिर अंगद गुरते अमरदास रामदास हुई ते आए भी उतो अगला दृष्टांत पेगा भी तुसी कहने गुरु नानक तो बिना कोई होया नहीं है। भाई गुरदास जी भी कही जाते है उन्होंने समय दे गुरु नानक साहब के समय के सिखा के नाम लिखे पे है गुरु अंगद साहब की हजूरी जेडे सिख हो उन्होंने लिख दिते जो गुरु अमरदास साहब की हजूरी भी सिख उन्होंने नाम लिखते कहते वह फिर भाई गुरदास कहते यह तो जरा भाई गुरदास कहते पक्का ब्राह्मण सी ये हम भाई गुरदास ब्राह्मण बनाता क्योंकि इन्होंने नाम लिखते सिखा के नाम लिखते एह जा जानी ए शकन छकाउण वाले जेडे गफे ना रौला पाई जाते अखबारों राही तुसीं रोज सुनी जाने कि किवें आ दो चार तुखां जिहां लईआं होईआं इस लील रचना है ली गंदी रचना है गंदी किताब है जी आओ है जी जाओ है रोज गुरु के सिख नवस्तं अकाले नवस्तं कृपाले नवस्तं अरूपे नवस्तं अनूपे नवस्तं अभेखे नवस्तं अलेखे नवस्तं अकाये नवस्तं अजाये नवस्तं अगंजे नवस्तं अपंजे यो कह के अकाल पुरख दे नवे तो नवे नाम नमस्कारा कर रहे हैं। ये भला कोई असलील रचना है कोई गंदी रचना है अकाल पुरख अकाल उस्तत पढ़ लो दे विच भी अकाल पुरख की रचिया होना यही है अगे ज्ञान प्रबोध आ जाता ओ निरई ज्ञान ही ज्ञान है जेडे कोई दुनिया विच बड़े बड़े धर्मी राजे हुए उन्हां दा राज भाग खोल खोल के लिखिया भी वह औरंगजेब नूं बाकी दूजिया नूं समझाउण वास्ते भी राज भाग धारे की कर लैंदा राज भाग तां इहो जिहा ने पहलां कीता ते करना तां इहो जिहा करो ਉਹ ਜਦੋਂ ਗਿਆਨ ਪ੍ਰਬੋਧ ਅਸੀਂ ਪੜਾਂਗੇ ਮਨ ਧਾਤੇ ਦਾ ਰਾਜ ਭਾਗ ਲਿਖਿਆ ਪਿਆ ਇਸੇ ਤਰ੍ਹਾਂ ਜਗ ਰਾਜੇ ਦਾ ਰਾਜ ਭਾਗ ਲਿਖਿਆ ਪਿਆ ਪਿਰਥੂ ਦਾ ਰਾਜ ਭਾਗ ਲਿਖਿਆ ਪਿਆ ਹੈ ਗਿਆਨ ਪ੍ਰਬੋਧ ਵਿੱਚੋਂ ਸਾਨੂੰ ਰਾਜਿਆਂ ਮਹਾਰਾਜਿਆਂ ਦੇ ਜਿਵੇਂ ਉਹਨਾਂ ਨੇ ਧਰਮ ਦਾ ਰਾਜ ਕੀਤਾ ਉਹ ਖੋਲ ਖੋਲ ਕੇ ਲਿਖਿਆ ਪਿਆ ਉਸ ਤੋਂ ਬਾਅਦ ਜਿਹੜੇ ਕੋ ਵਿਸ਼ਨੂੰ ਨੇ 24 ਅਵਤਾਰ ਧਾਰਨ ਕੀਤੇ ਹੈ ਉਹ ਸਾਰਿਆਂ ਦਾ ਇਹ ਵਿਆਖਿਆ ਖੋਲ ਖੋਲ ਕੇ ਹੁਣ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੇ ਵੇ ਜਿਹੜਾ ਕੋਈ ਰੋਵੈ ਰਾਮ ਨਿਕਾਲਾ ਪਿਆ ਸੀਤਾ ਲਛਮਣ ਵਿਛੜ ਗਿਆ ਰੋਵੈ ਦਹਿ ਸਰਲੰਗ ਵਾਏ ਜਨ ਸੀਤਾ ਆਂਦੀ ਡੋਰੂ ਵਾਏ ਰੋਵੈ ਪਾਂਡਵ ਭਏ ਮਜੂਰ ਜਿਨ ਕੈ ਸਵਾਮੀ ਰਹਿਤ ਹਜੂਰ ਰੋਵੈ ਜਨ ਮੇਜਾ ਕੋਈ ਗਿਆ ਇੱਕ ਹੀ ਕਾਰਨ ਪਾਪੀ ਭਇਆ ਰੋਵੈ ਸੇਖ ਮਸਾਇਕ ਪੀਰ ਇਹ ਹੁਣ ਕੋਈ ਪੁੱਛ ਲਵੇ ਵੀ ਇਹ ਕਿਵੇਂ ਹੈ ਹੁਣ ਪਹਿਲਾਂ ਭਾਗਵਤ ਪੜੂ ਹੋਰ ਮਹਾਭਾਰਤ ਪੜੂਗਾ ਫੇਰ ਕਿਤੇ ਮਾੜਾ ਜਿਹਾ ਦੱਸੂ ਜੇ ਇਕੱਲਾ ਤੁਸੀਂ ਦਸਮ ਗ੍ਰੰਥ ਪੜ੍ਹ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਇਹ ਨਾਂ ਆਏ ਨਾ ਉਹਨਾਂ ਦੇ ਸਾਨੂੰ ਹੋਰ ਗ੍ਰੰਥ ਪੜ੍ਹਨ ਦੀ ਕੋਈ ਲੋੜ ਨਹੀਂ ਇਕੱਲੇ ਚ ਹੀ ਸਰਜੂ ਇਸ ਕਰਕੇ ਜਿਹੜੇ ਕੋਈ ਨਿਹੰਗ ਸਿੰਘ ਦੀਆਂ ਜਥੇਬੰਦੀਆਂ ਉਹ ਤਾਂ ਜਿੰਨਾ ਚਿਰ ਕੋਈ ਦਸਮ ਗ੍ਰੰਥ ਦਾ ਗਿਆਨੀ ਨੀ ਨਾ ਉਹਨੂੰ ਉਹ ਗਿਆਨੀ ਨੀ ਪੂਰਾ ਮੰਨਦੇ, ਜੇ ਪਾਠੀ ਆ ਨਾ ਤਾਂ ਉਹਨੂੰ ਪਾਠੀ ਨੀ ਪੂਰਾ ਮੰਨਦੇ। ਜੇ ਇਕੱਲਾ ਉਹਨੇ ਕੀਤਾ ਨਾ ਸੰਸਿਆ ਨਾਲ, ਕਹਿੰਦੇ ਅੱਧਾ ਆ ਪਾਠੀ, ਅੱਧਾ ਗ੍ਰੰਥ ਹੀ ਹੈ। ਜੇ ਗੁਰੂ ਕਲਗੀਧਰ ਜੀ ਦੀ ਬਾਣੀ ਦੀ ਸੰਸਿਆ ਕਰਕੇ ਪੂਰੀ ਕੀਤੀ ਹੈ ਫੇਰ ਉਹ ਕਹਿੰਦੇ ਪੂਰਾ ਗ੍ਰੰਥ ਹੀ ਹੈ। ਜੇ ਇਹ ਪੂਰੀ ਕਥਾ ਸਿੱਖੀ ਹੈ ਪੂਰਾ ਗਿਆਨੀ ਮੰਨਦੇ। ਹਰਿਮੰਦਰ ਸਾਹਿਬ ਦੇ ਵਿਚ ਵੀ ਜਿਹੜਾ ਕੋਈ ਹੈਡ ਗ੍ਰੰਥ ਹੀ ਹੈ ਉਹਦੇ ਲਈ ਲਾ ਹੈ, ਇਹ ਨਿਯਮ ਅਸੂਲ ਹੈ ਇੱਕ ਵੀ ਉਹ ਇੱਥੋਂ ਦਾ ਹਰਿਮੰਦਰ ਸਾਹਿਬ ਦਾ ਹੈਡ ਗ੍ਰੰਥੀ ਜਾਂ ਅਕਾਲ ਤਖ਼ਤ ਦਾ ਹੈਡ ਗ੍ਰੰਥੀ ਜਾਂ ਸਿੰਘ ਸਾਹਿਬ ਜਾਂ ਜਥੇਦਾਰ ਨੀਤ ਹੋਵੇਗਾ ਜਿਹੜਾ ਆਦਿ ਤੇ ਦਸਮੋਂ ਦਾ ਪੂਰਾ ਪੂਰਾ ਗਿਆਨੀ ਤੇ ਪਾਠੀ ਹੋਵੇ। ਭਾਈ ਨੰਦ ਲਾਲ ਤੇ ਭਾਈ ਗੁਰਦਾਸ ਜੀ ਦੀਆਂ ਬਾਰਾਂ ਦਾ ਵੀ ਐਨ ਪੂਰਾ ਪੂਰਾ ਗਿਆਨੀ ਹੋਵੇ, ਹੋਰ ਜਿਹੜੇ ਸਾਰੇ ਅਨਮਤਾਂ ਦੇ ਗ੍ਰੰਥ ਉਹਨੇ ਬਚੇ ਹੋਣ ਤੇ ਫੇਰ ਉਹ ਕਹਿੰਦੇ ਸਿੰਘ ਸਾਹਿਬ ਹੈਡ ਗ੍ਰੰਥੀ ਦੀ ਸੇਵਾ ਤੇ ਲੱਗ ਸਕੇਗਾ। ਇਹ ਸਾਰਾ ਦਰਬਾਰ ਸਾਹਿਬ ਦੀ ਜਿਹੜੀ ਸਿੰਘ ਸਾਹਿਬਾਂ ਦੀ ਡਿਊਟੀ ਹੈ ਨਾ, ਉਹ ਕੀ ਪੜ੍ਹੇ ਚਾਹੀਏ ਉਹ ਸਾਰਾ ਲਿਖਿਆ ਪਿਆ। ਉਹਦੇ ਵਿਚ ਤਾਂ ਐਸਾ ਵਿਧਾਨ ਆ ਵੀ ਆ ਦਸਮ ਦਾ ਪਾਠੀ ਵੀ ਸਿੰਘ ਸਾਹਿਬ ਗਿਆਨੀ ਵੀ ਚਾਹੀਦਾ, ਨਹੀਂ ਤਾਂ ਉਹਨੂੰ ਨਾ ਲਾਇਆ ਜਾਏ। ਤੇ ਕਿੱਥੇ ਲਾਣਾ ਕਹਿੰਦਾ ਵੀ ਉਹਨੂੰ ਪੜ੍ਹਨਾ ਨੀ ਚਾਹੀਦਾ, ਉੱਥੇ ਸਿੱਟ ਦੇਣਾ ਚਾਹੀਦਾ। ਹੁਣ ਇਹ ਅਸੀਂ ਆਪ ਹੀ ਵਿਚਾਰ ਲਈਏ, ਸੋਚ ਲਈਏ ਵੀ ਇਹਨਾਂ ਦੀ ਅਕਲਮਤ ਕਿੱਧਰ ਨੂੰ ਗਈ ਹੈ ਤੇ ਸਿਆਣੇ ਗੁਰਸਿੱਖ ਕਿਹੋ ਜਿਹੇ ਸੂਝਵਾਨ ਸਨ, ਉਹਨਾਂ ਦੇ ਕਿਹੋ ਜਿਹੇ ਸੋਹਣੇ ਨਿਯਮ ਅਸੂਲ ਵੀ। ਇਹ ਸਾਰੇ ਪੱਖਾਂ ਤੋਂ ਸਿਆਣਾ ਹੋਵੇ ਫੇਰ ਇਸ ਅਸਥਾਨ ਤੇ ਉਹ ਸਵਾਏ ਮਾਨ ਕੀਤਾ ਜਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿਚ ਇਸ ਤਰ੍ਹਾਂ ਗੁਰ ਵਿਲਾਸ ਵੀ ਥੋੜਾ ਜਿਹਾ ਖੋਲ ਕੇ ਲਿਖਿਆ ਵੀ ਮਹਾਰਾਜ ਨੇ ਕਿਹਾ ਵੀ ਇਹ ਗੁਰੂ ਪਿਤਾ ਦਾ ਹੁਕਮ ਹੈ, ਨਹੀਂ ਬਾਣੀ ਉਚਾਰਨੀ, ਪ੍ਰਚਾਰ ਲਿਖਿਆ, ਪ੍ਰਚਾਰ ਮਹਾਰਾਜ ਨੇ ਕਰਿਆ, ਮਹਾਤਮ ਵੀ ਦਿਖਾਇਆ। ਭਾਈ ਗੋਪਾਲਾ ਜੀ ਤੋਂ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣ ਕੇ ਉਹਨੂੰ ਬੇਅੰਤ ਬੇਅੰਤ ਬਖਸ਼ਿਸ਼ਾਂ ਕੀਤੀਆਂ। ਫਿਰ ਜਿਹੜਾ ਉਹ ਆਪ ਗੁਰਤਾ ਗੱਦੀ ਦਾ ਤਖ਼ਤ ਦੇਣ ਲਈ ਤਿਆਰ ਹੋ ਗਏ ਸੀ, ਇਹ ਗੁਰਬਾਣੀ ਦੇ ਸ਼ੁੱਧਪਣ ਦਾ ਮਹਾਤਮਾ ਆਪ ਜੀ ਨੇ ਜਨਾਉਣਾ ਸੀ ਵੀ ਜੇ ਕਿਤੇ ਇੱਧਰ ਫੁਰਨਾ ਨਾ ਕਰਦਾ ਫੁਰ ਕਰਕੇ ਬਰਦਾ ਤੈਨੂੰ ਅਸੀਂ ਹੁਣੇ ਇਹ ਤਖ਼ਤ ਤੇ ਬਿਠਾ ਦੇਣਾ ਸੀ। ਇਸ ਤਰ੍ਹਾਂ ਦਾ ਪ੍ਰਚਾਰ ਸ਼ੁੱਧ ਰੂਪ ਆਪ ਜੀ ਨੇ ਕੀਤਾ ਤੇ ਦਸਵੇਂ ਰੂਪ ਜੋ ਪਹਿਲੇ ਛੇਵੇਂ ਰੂਪ ਵਿਚ ਬਚਨ ਕਹੇ ਸੀ ਉਦੋਂ ਪੂਰੇ ਕੀਤੇ। ਇਤਿਹਾਸ ਵਿਚ ਉੱਥੇ ਸਾਰਾ ਕੁਛ ਮਿਲਦਾ ਹੈ, ਸੋ ਪੜ੍ਹਿਆ ਪਤਾ ਚੱਲਦਾ ਹੈ। ਲੋਏ ਥੋੜਾ ਜਿਹੜਾ ਪ੍ਰਸੰਗ ਇੱਥੇ ਕਵੀ ਜੀ ਨੇ ਕੱਟ ਕਿਹਾ ਉਹ ਆਪਾਂ ਰਲ ਮਿਲ ਕੇ ਵਿਚਾਰ ਲਿਆ, ਸੁਣ ਲਿਆ ਹੈ। ਹੁਣ ਸਮਾਂ ਉੱਪਰ ਜਾ ਰਿਹਾ, ਇੱਥੇ ਆਪਾਂ ਸਮਾਪਤੀ ਕਰੀਏ। ਜਿਵੇਂ ਜਹਾਂਗੀਰ ਦੇ ਨਾਲ ਮੇਲ ਮਿਲਾਪ ਕਰਕੇ ਅਗਲੇ ਦਿਨ ਸਤਿਗੁਰੂ ਸਾਹਿਬ ਜੀ ਨੇ ਇੱਕ ਮਹਾਨ ਕੇਰੀ ਸ਼ੇਰ ਨੂੰ ਤਲਵਾਰ ਤੇ ਢਾਰ ਨਾਲ ਹੀ ਮਾਰ ਮੁਕਾਇਆ, ਉਹਦਾ ਹੀ ਸ਼ਿਕਾਰ ਕਰਕੇ ਪਾਤਸ਼ਾਹ ਨੂੰ ਤੇ ਪਾਤਸ਼ਾਹ ਦੀਆਂ ਫੌਜਾਂ ਨੂੰ ਹੱਕੇ ਬੱਕੇ ਕਰਕੇ ਕਰ ਦਿੱਤਾ ਵੀ ਹਾਂ ਜੇ ਕੋਈ ਸੂਰਬੀਰ ਬਹਾਦਰ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ। ਉਹ ਐਸਾ ਜਨਾਇਆ, ਉਹ ਕੱਲ ਦੇ ਦੀਵਾਨ ਵਿਚ ਪ੍ਰਸੰਗ ਆਏਗਾ। ਹੁਣ ਆਪਾਂ ਇੱਥੇ ਸਮਾਪਤੀ ਕਰੀਏ ਜੀ।
ਇਮ ਕਹਿ ਅਰ ਪਿਓ ਦਰਬ ਹਜ਼ਾਰਾ, ਕਰੀ ਭੇਟ ਔਰ ਸ਼ਰਦਾ ਤਾਰਾ, ਸੋ ਜੇਠੇ ਨੇ ਲੀਨ ਉਠਾਏ, ਰੰਗ ਸ਼ਾਹ ਸੰਗ ਤੇ ਹਰ ਖਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਪੂਰਨ ਹੈ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੇ ਸਦਾ ਵੇਖ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ, हे ठाकुर हम दास रो मैं निर्गुण गुण नहीं कोय नानक जी जय नाम दान राखो हिय परोय आए प्रभ शरणागति कृपा निध दयाल एक अखर हर मन वसत नानक होत निहाल वाहिगुरु नाम जहाज चढ़े सोतरे पार जो सरदा कर से बंदे गुरु पार उतरन हार जो सरदा कर से बंदे गुरु पार उतरन हार।